ਵਾਹਿਗੁਰੂ ਜੀ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਕਟ ਕਟ ਰਵ ਰਹਿਆ ਬਨਵਾਰੀ ਜਲ ਥਲ ਮਹੀਅਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਹਮ ਤੇ ਕਿਛੁ ਨਾ ਹੋਏ ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਦੇਹੋ ਤੂੰ ਮੇਰਾ ਰਾਖਾ ਜੀ ਸਭਣੀ ਥਾਈ ਸਭਣੀ ਥਾਈ ਤੂੰ ਮੇਰਾ ਰਾਖਾ ਜੀ ਸਭਣੀ ਥਾਈ ਸਭਣੀ ਥਾਈ ਸਵਣੀ ਥਾਈ ਤਾਂ ਪਉ ਕਿਹਾ ਕਾੜਾ ਜੀਓ ਤੁਮਰੀ ਕਿਰਪਾ ਤੇ ਤੁਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਆਵਰ ਨਾ ਕੋਈ सब तेरा खेल अखाड़ा जियो। जी जंत सब तोद अपाए, जित जित पाना तित तित लाए। सब किश कीता तेरा होवे, सब किश कीता तेरा होवे। नाही किश असाड़ा जियो, नाम ते आए महा सुख पाया। हर गुण गाए मेरा मन सितलाया। गुरपूरे वजी वधाई, गुरपूरे वजी वधाई। नानक जिता बिखाड़ा जियो, ओ तत्ती हवा भी लगन ना देवे। जिदा राखा होवे वाहिगुरु, तत्ती हवा भी लगन ना देवे। जिदा राखा होवे वाहिगुरु, जिदा राखा होवे, सतगुरु ताखत चावर छत्र दे मालक शब्द गुरु दसां पातशाहियां दी जागदी जोत समूह दुनिया दे सांझे रहबर प्रतख सतगुरु धन धन साहिब श्री गुरु ग्रंथ साहिब महाराज जी दी पावन पवित्र हजूरी विच विराजमान परम सत्कारियो गुरु सवारी साध संगत जियो। ਸਭ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀ, ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਵਡਭਾਗਾ ਸਮਾਂ ਆਪਾਂ ਸਾਰਿਆਂ ਨੂੰ ਸਤਸੰਗ ਦੀਵਾਨਾਂ ਦਾ ਪ੍ਰਾਪਤ ਹੋ ਰਿਹਾ ਹੈ। ਨਗਰ ਨਿਵਾਸੀ ਭੰਗਚੜੀ ਦੀਆਂ ਸੰਗਤਾਂ ਨੇ ਉਪਰਾਲਾ ਕਰਕੇ ਇਹ 3 ਦਿਨ ਦੇ ਸ਼ਬਦ ਗੁਰੂ ਚੇਤਨਾ ਸਮਾਗਮ ਆਪਣੇ ਨਗਰ ਵਿੱਚ ਰੱਖੇ ਨੇ। ਅੱਜ ਆਪਾਂ ਸਾਰੇ ਜਣੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਵਿਚਾਰਾਂ ਕਥਾ ਕੀਰਤਨ ਸਰਵਣ ਕਰਕੇ ਆਪੋ ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲਿਆਂ ਕਰ ਰਹੇ ਹਾਂ। ਜ਼ਿੰਦਗੀ ਦੇ ਤੱਤ ਲਾਹੇ ਜਿਹੜੇ ਹੁੰਦੇ ਨੇ, ਅਸਲੀ ਲਾਹੇ ਜਿਹੜੇ ਹੁੰਦੇ ਨੇ, ਬਾਣੀ ਦੇ ਅਨੁਸਾਰ ਇਹੀ ਹਨ। ਸੋ ਸਾਧ ਸੰਗਤ ਭਾਗਾਂ ਵਾਲੇ ਆਪਾਂ ਜਿਨ੍ਹਾਂ ਨੂੰ ਪੰਥ ਦੀਆਂ ਮਹਾਨ ਸ਼ਤਾਬਦੀਆਂ ਮਨਾਉਣ ਦਾ ਸਮਾਂ ਮਿਲਿਆ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ 300 ਸਾਲਾ ਗੁਰਗੱਦੀ ਦਿਵਸ, ਸਾਰੀਆਂ ਸੰਗਤਾਂ ਨੇ ਚਾਅ ਦੇ ਨਾਲ ਮਨਾਇਆ ਹੈ। ਪਰ ਅਸੀਂ ਅਕਸਰ ਦੀਵਾਨਾਂ ਦੇ ਵਿੱਚ ਬੇਨਤੀ ਕਰਦੇ ਹੁੰਦੇ ਹਾਂ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਾਂ ਮੰਨਣਾ ਹੈ, ਉੱਥੇ ਫਿਰ ਸਤਿਗੁਰੂ ਦੀ ਵਿਚਾਰਧਾਰਾ ਨੂੰ ਵੀ ਮੰਨਣਾ ਪਵੇਗਾ, ਕਿਉਂਕਿ ਗੁਰਬਾਣੀ ਦੇ ਵਿੱਚ ਜਾਤ ਪਾਤ ਨੂੰ ਕੋਈ ਥਾਂ ਨਹੀਂ ਦਿੱਤੀ। ਮਹਾਰਾਜ ਕਹਿੰਦੇ, ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਹੀਂ। ਸਤਿਗੁਰੂ ਕਹਿੰਦੇ ਆ, ਵੇਖ ਕੇ ਇਹਦੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਵਾਲੀ ਜੋਤ ਜਗਦੀ ਹੈ, ਇਹਦੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਪਿਆਰ ਵੱਸਦਾ ਹੈ, ਕਿਉਂਕਿ ਅੱਗੇ ਜਾਤਾਂ ਪਾਤਾਂ ਨਹੀਂ ਹਨ। 5 ਤੱਤਾਂ ਦਾ ਸਰੀਰ ਹੈ, ਅੱਗ ਹੈ, ਪਾਣੀ ਹੈ, ਹਵਾ ਹੈ, ਮਿੱਟੀ ਹੈ, ਆਕਾਸ਼ ਹੈ। ਜਦੋਂ 5 ਤੱਤਾਂ ਦੀ ਕੋਈ ਜਾਤ ਨਹੀਂ, ਮਿੱਟੀ ਦੀ ਕੀ ਜਾਤ ਹੈ? ਭਗਤ ਕਬੀਰ ਜੀ ਕਹਿੰਦੇ, ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ, ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਣ ਹਾਰੈ ਨਾ ਕਿਛ ਪੋਚ, ਮਾਟੀ ਕੇ ਭਾਂਡੇ ਨਾ ਕਿਛ ਪੋਚ ਕੁੰਭਾਰੈ। ਸਾਧ ਸੰਗਤ ਇੱਕੋ ਹੀ ਮਿੱਟੀ ਦੇ ਕਿੰਨੇ ਤਰ੍ਹਾਂ ਦੇ ਭਾਂਡੇ ਘੁਮਿਆਰ ਬਣਾ ਦਿੰਦਾ ਹੈ, ਤੇ ਇਸੇ ਤਰ੍ਹਾਂ ਸਾਧ ਸੰਗਤ ਇੱਕੋ ਹੀ ਮਿੱਟੀ ਤੋਂ ਕਿੰਨੇ ਤਰ੍ਹਾਂ ਦੇ ਭਾਂਡੇ ਆਪਾਂ ਵੇਖ ਰਹੇ ਹਾਂ ਬਣੇ ਹੋਏ ਆ ਸਰੀਰਾਂ ਰੂਪੀ। ਹੁਣ ਮਿੱਟੀ ਦੀ ਕੀ ਜਾਤ ਆਪਾਂ ਲੱਭਾਂਗੇ, ਹਵਾ ਦੀ ਕੀ ਜਾਤ ਹੈ, ਆਕਾਸ਼ ਦੀ ਕੀ ਜਾਤ ਹੈ, ਪਾਣੀ ਦੀ ਕੀ ਜਾਤ ਹੈ? ਇਹਨਾਂ ਚੀਜ਼ਾਂ ਦੀ ਜਾਤ ਨਹੀਂ ਤੇ ਸਰੀਰ ਦੀ ਫਿਰ ਕੀ ਜਾਤ ਹੈ? ਬਹੁਤ ਵੱਡੀ ਢਾਹ ਲੱਗ ਰਹੀ ਹੈ ਸਿੱਖ ਕੌਮ ਨੂੰ, ਜਦੋਂ ਅਸੀਂ ਸਾਧ ਸੰਗਤ ਜਾਤਾਂ ਪਾਤਾਂ ਦੇ ਵਿੱਚ ਪੈ ਕੇ ਇੱਕ ਦੂਜੇ ਦੇ ਪ੍ਰਤੀ ਵਿਤਕਰਾ ਕਰਦੇ ਹਾਂ, ਨਫ਼ਰਤ ਰੱਖਦੇ ਹਾਂ। ਇਹ ਬਹੁਤ ਵੱਡੀ ਢਾਹ ਸਾਡੇ ਪੰਥ ਨੂੰ, ਸਾਡੀ ਕੌਮ ਨੂੰ ਲੱਗਦੀ ਹੈ। ਸਾਨੂੰ ਜਾਤਾਂ ਪਾਤਾਂ ਵਿੱਚੋਂ ਵੀ ਬਾਹਰ ਨਿਕਲਣਾ ਪਵੇਗਾ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਾਂ ਗੁਰੂ ਮੰਨਦੇ ਹਾਂ ਤਾਂ ਸਾਧ ਸੰਗਤ ਜਾਤਾਂ ਪਾਤਾਂ ਦਾ ਵਖਰੇਵਾਂ ਛੱਡਣਾ ਪਵੇਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨਿਆ ਹੈ ਤੇ ਜਾਤਾਂ ਪਾਤਾਂ ਦੇ ਵਖਰੇਵੇਂ ਛੱਡਣੇ ਪੈਣਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨਿਆ ਹੈ ਅਤੇ ਸਾਧ ਸੰਗਤ ਮੜੀਆਂ ਮਸਾਣਿਆਂ ਦੀ ਪੂਜਾ ਵੀ ਛੱਡਣੀ ਪਵੇਗੀ। ਬਾਣੀ ਕਹਿੰਦੀ ਹੈ ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਅਸੀਂ ਆਪਣੇ ਕੋਲੋਂ ਗੱਲ ਨਹੀਂ ਕਹਿ ਰਹੇ, ਜੋ ਗੁਰਬਾਣੀ ਕਹਿੰਦੀ ਹੈ, ਗੁਰਬਾਣੀ ਦਾ ਸੰਦੇਸ਼, ਗੁਰਬਾਣੀ ਦਾ ਹੋਕਾ, ਗੁਰਬਾਣੀ ਦੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਹਾਂ। ਸਤਿਗੁਰੂ ਕਿੱਥੇ ਕਹਿ ਰਹੇ ਹੈ? ਮੜੀਆਂ ਮਸਾਣਾਂ ਨੂੰ ਮੰਨਣ ਵਾਸਤੇ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨਿਆ ਹੈ ਤਾਂ ਸਾਧ ਸੰਗਤ ਇਹਨਾਂ ਮੜੀਆਂ ਮਸਾਣਾਂ ਦਾ, ਇਹਨਾਂ ਕਬਰਾਂ ਦਾ ਵੀ ਖਹਿੜਾ ਛੱਡਣਾ ਪਵੇਗਾ। ਅਜੇ ਘਰ ਦੇ ਬਜ਼ੁਰਗ ਨੂੰ ਗਿਆ 6 ਮਹੀਨੇ ਨਹੀਂ ਹੁੰਦੇ, ਅਤੇ ਸਾਧ ਸੰਗਤ ਕਿਸੇ ਸਿਆਣੇ ਦੇ ਕੋਲੋਂ, ਕਿਸੇ ਚੇਲੇ ਦੇ ਕੋਲੋਂ ਪੁੱਛ ਕੇ ਦਰਜਾ ਆਪਾਂ ਦਵਾ ਦਿੰਦੇ ਹਾਂ ਉਹਨੂੰ ਭੂਤ ਦਾ, ਪ੍ਰੇਤ ਦਾ। ਕਹਿਣਗੇ ਤੁਹਾਡਾ ਹੀ ਤੁਹਾਨੂੰ ਚੁੰਬੜ ਗਿਆ। ਖਿਆਲ ਕਰਕੇ ਵੇਖੋ, ਜਿਸ ਘਰ ਦੇ ਮੈਂਬਰ ਨੇ ਪੋਹ ਦੇ ਪਾਲੇ ਦੇ ਵਿੱਚ, ਜੇਠ ਆੜ ਦੀ ਗਰਮੀ ਦੇ ਵਿੱਚ ਸਾਡੀਆਂ ਸੁੱਖਾਂ ਲੋੜੀਆਂ ਹੋਣ, ਸਾਡੇ ਵਾਸਤੇ ਮਿਹਨਤ ਕੀਤੀ ਹੋਵੇ, ਅਤੇ ਸਾਧ ਸੰਗਤ ਮਰਿਆਂ ਤੋਂ ਬਾਅਦ ਉਹ ਸਾਨੂੰ ਤੰਗ ਕਰੇਗਾ? ਸੋ ਸਾਡੇ ਦੁੱਖ ਘਟਣ ਭਾਵੇਂ ਨਾ ਘਟਣ, ਪਰ ਉਹਨਾਂ ਪਖੰਡੀ ਲੋਕਾਂ ਦੇ ਦੁੱਖ ਘਟ ਜਾਂਦੇ ਆ। ਉਹਨਾਂ ਦਾ ਪੁਸਤਾਂ ਦਾ ਧਨ, ਪੁਸਤਾਂ ਦੀ ਮਾਇਆ ਉਹਨਾਂ ਦੇ ਕੋਲ ਇਕੱਠੀ ਹੋ ਜਾਂਦੀ ਹੈ। ਸਾਨੂੰ ਕੁਝ ਮਿਲੇ ਅਤੇ ਭਾਵੇਂ ਨਾ ਮਿਲੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਿਆ ਮੜੀਆਂ ਮਸਾਣਾਂ ਦੀ ਪੂਜਾ ਵੀ ਛੱਡਣੀ ਪਵੇਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਿਆ ਅਤੇ ਹਰ ਪ੍ਰਕਾਰ ਦੇ ਨਸ਼ੇ ਦਾ ਵੀ ਤਿਆਗ ਕਰਨਾ ਪਵੇਗਾ। ਬਾਣੀ ਨਹੀਂ ਆਖਦੀ ਕੋਈ ਨਸ਼ਾ ਕਰ, ਬਾਣੀ ਕਹਿੰਦੀ ਹੈ ਜਿਹੜਾ ਨਸ਼ਾ ਕਰਦਾ ਨਾ, ਉਹਦੀ ਹਾਲਤ ਇਹੋ ਜਿਹੀ ਹੈ ਜਿਸ ਤਰ੍ਹਾਂ ਕਿਸੇ ਪਾਗਲ ਕਮਲੀ ਇਸਤਰੀ ਦਾ ਪਤੀ ਹੁੰਦਾ। ਦੁਰਮਤ ਮਦ ਜੋ ਪੀਵ ਤੇ ਬੇਖਲੀ ਪਤ ਕਮਲੀ, ਰਾਮ ਰਸਾਇਣ ਜੋਰ ਤੇ ਨਾਨਕ ਸੱਚ ਅਮਲੀ। ਉਹਨਾਂ ਦੀ ਹਾਲਤ ਇਹੋ ਜਿਹੀ ਹੈ ਜੈਸੇ ਪਾਗਲ ਇਸਤਰੀ ਦਾ ਪਤੀ ਹੁੰਦਾ ਹੈ, ਇਸ ਤਰ੍ਹਾਂ ਸਾਧ ਸੰਗਤ ਉਹਨਾਂ ਦੀ ਬੁੱਧੀ ਭ੍ਰਿਸ਼ਟ ਹੋਈ ਹੁੰਦੀ ਹੈ। ਕਹਿਣਗੇ ਅਸੀਂ ਭਗਤ ਰਵਿਦਾਸ ਜੀਆਂ ਨੂੰ ਮੰਨਦੇ ਹਾਂ। ਭਗਤ ਰਵਿਦਾਸ ਜੀਆਂ ਨੂੰ ਮੰਨਦੇ ਹੋ, ਚੰਗੀ ਗੱਲ ਹੈ, ਪਰ ਉਹਨਾਂ ਦਾ ਬਚਨ ਤੇ ਕਮਾਓ। ਭਗਤ ਰਵਿਦਾਸ ਜੀ ਕਹਿੰਦੇ ਸੁਰ ਸ੍ਰੀ ਸਲਲ ਕ੍ਰਿਤ, ਕਹਿੰਦੇ ਸ਼ਰਾਬ ਭਾਵੇਂ ਗੰਗਾ ਦੇ ਪਾਣੀ ਤੋਂ ਵੀ ਤਿਆਰ ਕਿਉਂ ਨਾ ਕੀਤੀ ਹੋਵੇ, ਸੰਤ ਜਨ ਕਰਤ ਨਹੀਂ ਪਾਨੰਗ। ਭਾਵੇਂ ਗੰਗਾ ਦੇ ਪਾਣੀ ਤੋਂ ਵੀ ਸ਼ਰਾਬ ਕਿਉਂ ਨਾ ਬਣਾਈ ਹੋਵੇ, ਜਿਹੜੇ ਧਰਮੀ ਲੋਕ ਨੇ ਉਹ ਕਦੇ ਉਹਨੂੰ ਸਾਧ ਸੰਗਤ ਪਾਣ ਨਹੀਂ ਕਰਨਗੇ, ਉਹਦਾ ਸੇਵਨ ਨਹੀਂ ਕਰਨਗੇ। ਸੁਰਸਰੀ ਸਲਲ ਕ੍ਰਿਤ ਬਾਰੂਨੀ ਰੇ, ਸੰਤ ਜਨ ਕਰਤ ਨਹੀਂ ਪਾਨੰਗ। ਭਗਤ ਰਵਿਦਾਸ ਜੀ ਕਹਿ ਰਹੇ ਆਪਾਂ ਨੂੰ ਗੁਰਪੁਰਬ ਮਨਾਉਣ ਦਾ ਬੜਾ ਚਾਅ ਹੈ, ਹੋਣਾ ਚਾਹੀਦਾ ਹੈ, ਪਰ ਨਾਲ ਦੀ ਨਾਲ ਸਾਧ ਸੰਗਤ ਉਹਨਾਂ ਸੰਤਾਂ ਭਗਤਾਂ ਦੀ ਸਿੱਖਿਆ 'ਤੇ ਵੀ ਪਹਿਰਾ ਦੇਣ ਦੀ ਲੋੜ ਹੈ ਕਿ ਉਹ ਸਾਨੂੰ ਕਹਿੰਦੇ ਕੀ ਸਨ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਉਹਨਾਂ ਨੂੰ ਸੰਗਤ ਨੇ ਪੁੱਛਿਆ, ਕਹਿਣ ਲੱਗੇ ਬਾਬਾ ਜੀ ਗੁਰਪੁਰਬ ਮਨਾਈ ਦੇ ਆ ਕਾਹਦੇ ਵਾਸਤੇ? ਅਤੇ ਮਹਾਂਪੁਰਖਾਂ ਨੇ ਬੜਾ ਸਾਦਾ ਜਵਾਬ ਦਿੱਤਾ, ਕਹਿਣ ਲੱਗੇ ਭਾਈ ਗੁਰਪੁਰਬ ਇਸ ਕਰਕੇ ਮਨਾਈ ਦੇ ਹੈ ਕਿ ਸਤਿਗੁਰੂ ਦੇ ਘਰ ਆਏ ਹਾਂ, ਇੱਕ ਔਗਣ ਛੱਡ ਜਾਈਏ ਅਤੇ ਇੱਕ ਗੁਣ ਗ੍ਰਹਿਣ ਕਰਕੇ ਲੈ ਜਾਈਏ। ਹੌਲੀ ਹੌਲੀ ਔਗਣ ਘਟਦੇ ਜਾਣਗੇ ਅਤੇ ਜੀਵਨ ਦੇ ਵਿੱਚ ਸਾਧ ਸੰਗਤ ਗੁਣ ਵੱਧਦੇ ਜਾਣਗੇ, ਔਗਣ ਘਟਦੇ ਜਾਣਗੇ, ਗੁਣ ਵੱਧਦੇ ਜਾਣਗੇ। ਇੱਕ ਗੁਰਪੁਰਬ ਮਨਾਇਆ, ਇੱਕ ਸਮਾਗਮ 'ਤੇ ਆਏ ਹਾਂ, ਆਉਣਾ ਤਾਂ ਹੀ ਸਫਲਾ ਹੈ ਜੇ ਕੋਈ ਨਾ ਕੋਈ ਗੁਣ ਸਾਧ ਸੰਗਤ ਹਿਰਦੇ ਦੇ ਵਿੱਚ ਵਸਾ ਕੇ ਲੈ ਕੇ ਗਏ, ਅਤੇ ਜੇ ਆਏ ਆ ਕੇ ਬੈਠੇ ਅਤੇ ਵਾਪਸ ਚਲੇ ਗਏ, ਸ਼ਰਧਾ ਦੇ ਨਾਲ ਲੰਗਰ ਲਾਇਆ, ਦੇਗ ਚਲਾਈ, ਸੋਹਣਾ ਸਮਾਗਮ ਹੋ ਗਿਆ, ਤੇ ਗੱਲ ਗੁਰੂ ਦੀ ਕੋਈ ਵੀ ਨਾ ਮੰਨੀ। ਮਹਾਰਾਜ ਕਹਿੰਦੇ ਫਿਰ ਸੀਸ ਨਵਾਈਐ ਕਿਆ ਥੀਐ ਜਾਂ ਹਿਰਦੈ ਕ ਸੁਧੇ ਜਾਹੇ। ਉਹ ਕਹਿੰਦੇ ਫਿਰ ਤੇਰਾ ਸਿਰ ਝੁਕਾਉਣਾ ਕੀ ਕਰੇਗਾ ਜੇ ਤੇਰਾ ਹਿਰਦਾ ਹੀ ਨਹੀਂ ਝੁਕਿਆ ਗੁਰੂ ਦੇ ਅੱਗੇ। ਸਿਰ ਝੁਕਿਆ ਕੀ ਕਰੇਗਾ ਜੇ ਮਨ ਹੀ ਨਹੀਂ ਝੁਕਿਆ। ਮਹਾਰਾਜ ਨੇ ਰੰਗ ਤੇ ਮਨ ਨੂੰ ਚਾੜਨਾ ਸੀ, ਸਤਿਗੁਰ ਮੈਡਾ ਰੰਗਲਾ, ਰੰਗ ਲਾਏ ਮਨ ਲੇ, ਜਿਉਂ ਮਜੀਠਾ ਕੱਪੜਾ ਰੰਗੇ ਭੀ ਪਹੇ। ਸਤਿਗੁਰੂ ਇਹੋ ਜਿਹਾ ਸਾਧ ਸੰਗਤ ਰੰਗ ਲਾਉਣ ਵਾਲਾ ਹੈ, ਇਹੋ ਜਿਹਾ ਰੰਗ ਲਾਉਂਦਾ ਹੈ, ਫਿਰ ਉਹ ਰੰਗ ਸਾਧ ਸੰਗਤ ਉਤਰਦਾ ਨਹੀਂ ਹੈ। ਕਵੀ ਸ਼੍ਰੀ ਜਥੇ ਪਾਸੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਸੀ। ਐਸਾ ਰੰਗ ਮਹਾਰਾਜ ਨੇ ਚਾੜ ਦਿੱਤਾ, ਐਸਾ ਰੰਗ ਬਾਬਾ ਬੰਦਾ ਸਿੰਘ ਬਹਾਦਰ ਤੇ ਐਸਾ ਰੰਗ ਚਾੜਿਆ, ਸਾਧ ਸੰਗਤ ਅਖੀਰ ਵੇਲਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਹਮਣੇ ਪੁੱਤਰ ਅਜੇ ਸਿੰਘ ਤੇ ਉਹਨੂੰ ਮਾਰ ਕੇ ਸ਼ਹੀਦ ਕਰਕੇ ਉਹਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਜਾ ਰਿਹਾ ਹੈ। ਪਰ ਧੰਨ ਗੁਰੂ ਕਾ ਪਿਆਰਾ, ਸਾਧ ਸੰਗਤ ਆਪਣੇ ਸਿਦਕ ਤੋਂ ਨਹੀਂ ਡੋਲਦਾ। ਜੰਬੂਰਾਂ ਦੇ ਨਾਲ ਮਾਸ ਖਿੱਚਿਆ ਜਾ ਰਿਹਾ, ਸਰੀਏ ਤੱਤੇ ਕਰਕੇ ਅੱਖਾਂ ਦੇ ਵਿੱਚ ਸਾਧ ਸੰਗਤ ਪਰੋਏ ਜਾ ਰਹੇ ਨੇ, ਪਰ ਗੁਰੂ ਦੇ ਸਿੱਖ ਦੇ ਮੂੰਹ ਦੇ ਵਿੱਚੋਂ ਸੀ ਦੀ ਆਵਾਜ਼ ਨਹੀਂ ਆ ਰਹੀ। ਇਹ ਹੈ ਮਨ ਦੀ ਸਿੱਖੀ, ਇਹ ਹੈ ਭਾਈ ਜਿਨ੍ਹਾਂ ਦੇ ਮਨ ਗੁਰੂ ਨੇ ਰੰਗ ਦਿੱਤੇ। ਸਾਡੇ ਕੋਲੋਂ ਤਾਂ ਤਨ ਦੀ ਸਿੱਖੀ ਨਹੀਂ ਰੱਖੀ ਜਾਂਦੀ, ਕਕਾਰ ਨਹੀਂ ਪਾ ਹੁੰਦੇ ਪੰਜ, ਦਾੜੀਆਂ ਨਹੀਂ ਰੱਖ ਹੁੰਦੀਆਂ। ਭੁੱਲਿਆ ਸਾਨੂੰ ਦਸਮੇਸ਼ ਪਿਤਾ ਬਖਸ਼ੀਆਂ ਜਿਸ ਸਰਦਾਰੀਆਂ, ਸਿੱਖਾਂ ਤੋਂ ਅੱਜ ਇਤਿਹਾਸ ਪੁੱਛੇ ਕਿੱਥੇ ਗਈਆਂ ਕੇਸ ਤੇ ਦਾੜੀਆਂ। ਸਾਡੇ ਤੋਂ ਤੇ ਆ ਪੰਜ ਕਕਾਰ ਮਹਾਰਾਜ ਦੇ ਬਖਸ਼ੇ ਨਹੀਂ ਸੰਭਾਲ ਹੁੰਦੇ, ਸਰੀਰ ਦੀ ਸਿੱਖੀ ਨਹੀਂ ਰੱਖ ਹੁੰਦੀ ਤੇ ਮਨ ਦੀ ਸਿੱਖੀ ਕਿੱਥੋਂ ਰੱਖਾਂਗੇ। ਮਨ ਦੀ ਸਿੱਖੀ ਉਹ ਅਵਸਥਾ ਦਾ ਨਾਂ ਹੈ, ਗੁਰਮੁਖ ਰੋਮ ਰੋਮ ਹਰ ਧਿਆਵੈ। ਜਦੋਂ ਸਾਧ ਸੰਗਤ ਸਰੀਰ ਵੀ ਸਾਬਤ ਨਹੀਂ ਰਹਿੰਦਾ, ਜਦੋਂ ਸਰੀਰ ਵੀ ਜਵਾਬ ਦੇ ਜਾਂਦਾ ਹੈ ਤੇ ਉਦੋਂ ਵੀ ਸਿੱਖ ਗੁਰੂ ਦੇ ਨਾਲ ਪਿਆਰ ਨਿਭਾ ਜਾਵੇ, ਉਹਨੂੰ ਸਾਧ ਸੰਗਤ ਮਨ ਦੀ ਸਿੱਖੀ ਆਖਦੇ। ਭਾਈ ਮਤੀ ਦਾਸ ਜੀ, ਸਰੀਰ ਦੋ ਫਾੜ ਹੋਇਆ ਪਿਆ ਹੈ, ਜਪਜੀ ਸਾਹਿਬ ਦਾ ਸਲੋਕ ਅਧੂਰਾ ਸੀ ਤੇ ਇਤਿਹਾਸ ਵਿੱਚ ਜੇਕਰ ਆਉਂਦਾ ਹੈ ਕਹਿੰਦੇ ਦੋਨੋਂ ਤਨ ਤੇ ਜਪਜੀ ਪੜਾ ਹੈ, ਜੀਭਾਂ ਦੋ ਹੋ ਗਈਆਂ, ਸਰੀਰ ਦੋ ਹੋ ਗਏ, ਪਰ ਵਾਹਿਗੁਰੂ ਦੀ ਖੇਡ ਐਸੀ ਹੈ ਦੋਨਾਂ ਸਰੀਰਾਂ ਦੇ ਵਿੱਚੋਂ ਬਾਣੀ ਦੀ ਆਵਾਜ਼ ਆ ਰਹੀ। ਦੋਨੋਂ ਤਨ ਤੇ ਜਪਜੀ ਪੜੈ, ਹੈਰਤ ਸਭ ਕੋ ਆਚਰਜ ਬੜੈ। ਵੇਖ ਕੇ ਸਾਰੇ ਸਾਧ ਸੰਗਤ ਜਿੰਨੇ ਦਰਬਾਰੀ ਬੈਠੇ ਹੈ ਸਾਰੇ ਵੇਖ ਕੇ ਹੈਰਾਨ ਹੋ ਰਹੇ ਹੈ ਕਿ ਇਹ ਕੀ ਖੇਡ ਵਰਤ ਰਹੀ ਹੈ, ਇਹ ਕੀ ਭਾਣਾ ਵਰਤ ਰਿਹਾ ਹੈ। ਸਰੀਰ ਦੋ ਨੇ ਤੇ ਦੋਨਾਂ ਸਰੀਰਾਂ ਦੇ ਵਿੱਚੋਂ ਬਾਣੀ ਦੀ ਨਾਮ ਦੀ ਆਵਾਜ਼ ਆ ਰਹੀ ਹੈ। ਇਹ ਹੈ ਮਨ ਦੀ ਸਿੱਖੀ। ਬੜਾ ਸੋਹਣਾ ਸਵਈਆ ਭਾਈ ਗੁਰਦਾਸ ਜੀਆਂ ਦਾ ਆਉਂਦਾ ਹੈ। ਭਾਈ ਗੁਰਦਾਸ ਜੀ ਆਖਦੇ ਕਹਿੰਦੇ ਬਿਨ ਰਸ ਰਸਨਾ ਬਖਤ ਹੀ ਬਹੁਤ ਬਾਤੇ। ਉਹ ਜਿੰਨਾ ਚਿਰੇ ਰਸਨਾ ਨੂੰ ਵਾਹਿਗੁਰੂ ਦੇ ਨਾਮ ਦਾ ਰਸ ਨਹੀਂ ਆਇਆ, ਬੜਾ ਕੁਝ ਬੋਲਦੀ ਰਹੀਏ ਜੀਭਾ, ਬੜਾ ਚੰਗਾ ਬੋਲਿਆ, ਬੜਾ ਮੰਦਾ ਬੋਲਿਆ, ਨਫ਼ਰਤ ਦੇ ਬੋਲ ਵੀ ਬੋਲੇ, ਮਿੱਠੇ ਬੋਲ ਵੀ ਬੋਲੇ, ਬਿਨ ਰਸ ਰਸਨਾ ਬਖਤ ਹੀ ਬਹੁਤ ਬਾਤੇ, ਬਹੁਤ ਬੋਲਿਆ, ਪ੍ਰੇਮ ਰਸ ਬਸ ਭਏ ਮੋਣ ਬ੍ਰਤ ਲੀਨ ਹੈ। ਉਹ ਕਹਿੰਦੇ ਜਿਸ ਦਿਨ ਪਿਆਰ ਵਾਲਾ ਨਾਮ ਵਾਲਾ ਰਸ ਆ ਗਿਆ ਨਾ, ਉਦੋਂ ਬਾਅਦ ਕਹਿੰਦੇ ਫਿਰ ਬੋਲਣ ਵਾਸਤੇ ਜੀ ਨਹੀਂ ਕੀਤਾ ਹੈ, ਫਿਰ ਮਸ਼ਟ ਬਿਰਤੀ ਧਾਰਨ ਕਰ ਲਈ, ਫਿਰ ਰਸਨਾ ਸਾਧ ਸੰਗਤ ਚੁੱਪ ਕਰ ਗਈ। ਇੱਕ ਤੇ ਵਿਖਾਵੇ ਮਾਤਰ ਚੁੱਪ ਹੋਣਾ, ਲੋਕਾਂ ਨੂੰ ਠੱਗਣ ਵਾਸਤੇ ਚੁੱਪ ਕਰਨਾ ਹੈ, ਤੇ ਇੱਕ ਸਾਧ ਸੰਗਤ ਵਾਹਿਗੁਰੂ ਦੇ ਆਨੰਦ ਵਿੱਚ ਚੁੱਪ ਹੋ ਜਾਣਾ। ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੀ ਪ੍ਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹੀ। ਵਾਹਿਗੁਰੂ ਦੇ ਰੰਗ ਆਨੰਦ ਵਿੱਚ ਚੁੱਪ ਕਰ ਜਾਣਾ। ਬਿਨ ਰਸ ਰਸਨਾ ਬਖਤ ਹੀ ਬਹੁਤ ਬਾਤੇ ਪ੍ਰੇਮ ਰਸ ਬਸ ਭਏ ਮੋਣ ਬ੍ਰਤ ਲੀਨ ਹੈ। ਪ੍ਰੇਮ ਰਸ ਅੰਮ੍ਰਿਤ ਪਾਣ ਕਹਿ ਨਿਧਾਨ। ਜਦੋਂ ਵਾਹਿਗੁਰੂ ਦੇ ਨਾਮ ਵਾਲਾ ਰਸ ਪੀ ਲਿਆ ਨਾ, ਪ੍ਰੇਮ ਰਸ ਅੰਮ੍ਰਿਤ ਪਾਣ ਨਿਧਾਨ ਕਹਿ, ਜਦੋਂ ਵਾਹਿਗੁਰੂ ਦੇ ਪਿਆਰ ਵਾਲਾ ਰਸ ਸਾਧ ਸੰਗਤ ਆ ਗਿਆ, ਵਾਹਿਗੁਰੂ ਦੇ ਪਿਆਰ ਵਾਲਾ ਰਸ ਸਾਧ ਸੰਗਤ ਪੀ ਲਿਆ, ਅੰਤਰ ਧਿਆਨ ਦ੍ਰਿਗ ਦੁਤੀਆ ਨਾ ਚੀਣ ਹੈ। ਆ ਅੱਖਾਂ ਜਿਹੜੀਆਂ ਬਾਹਰਲੇ ਰੰਗ ਤਮਾਸ਼ੇ ਪਰਾਇਆ ਤਨ ਪਰਾਇਆ ਧਨ ਵੇਖ ਵੇਖ ਕੇ ਨੀਸਨ ਰੱਜਦੀਆਂ, ਅਜਿਹੋ ਜੀ ਅਵਸਥਾ ਬਣੀ ਨੇਤਰ ਅੰਤਰ ਧਿਆਨ ਹੋ ਗਏ, ਅੱਖਾਂ ਖੁੱਲੀਆਂ ਨੇ ਤੇ ਬਿਰਤੀ ਕਿਤੇ ਹੋਰ ਹੈ। ਅੱਖਾਂ ਖੁੱਲੀਆਂ ਨੇ ਤੇ ਸਹਿਦ ਸੰਗਤ ਬਿਰਤੀ ਕਿਤੇ ਹੋਰ ਹੈ। ਪ੍ਰੇਮ ਰਸ ਅੰਮ੍ਰਿਤ ਪਾਣ ਨਿਧਾਨ ਕੈ ਮਧੋਣ। ਐਸੇ ਪ੍ਰੇਮ ਰਸ ਦੇ ਵਿੱਚ ਮਸਤ ਮਸਤੁਲ ਹੋਏ ਸਾਧ ਸੰਗਤ ਨੇਤਰ ਅੰਤਰਮੁਖੀ ਹੋ ਗਏ। ਬੜਾ ਯਤਨ ਕੀਤਾ ਸੀ ਕਿ ਨੇਤਰ ਅੰਤਰਮੁਖੀ ਹੋ ਜਾਣ, ਪਰ ਜਿੰਨਾ ਚਿਰ ਵਾਹਿਗੁਰੂ ਦੇ ਪਿਆਰ ਦਾ ਰਸ ਨਹੀਂ ਆਉਂਦਾ ਉਹਨਾਂ ਚਿਰ ਸਾਧ ਸੰਗਤ ਇਹ ਅੱਖਾਂ ਦੁਨਿਆਵੀ ਰੰਗ ਤਮਾਸ਼ਾ ਵੇਖਣ ਤੋਂ ਹਟਦੀਆਂ ਨਹੀਂ। ਤੇ ਜਦੋਂ ਰਸ ਆ ਗਿਆ ਅੰਤਰ ਧਿਆਨ ਦ੍ਰਿਗ, ਦ੍ਰਿਗ ਨਾਮ ਹੈ ਅੱਖਾਂ ਦਾ, ਅੰਤਰ ਧਿਆਨ ਦ੍ਰਿਗ ਦੁਤੀਆ, ਦੁਤੀਆ ਕਹਿੰਦੇ ਦੂਜੇ ਨੂੰ ਦਵੈਤ ਨੂੰ, ਦੁਤੀਆ ਨਾ ਚੀਣ ਹੈ। ਅੰਤਰ ਧਿਆਨ ਹੋ ਗਏ ਨੇਤਰ ਕਿਸੇ ਸਾਧ ਸੰਗਤ ਪਰਾਏ ਦੂਜੇ ਨੂੰ ਵੇਖ ਹੀ ਨਹੀਂ ਰਹੇ। ਜਦੋਂ ਕਿਸੇ ਚੀਜ਼ ਵਿੱਚ ਧਿਆਨ ਲੱਗ ਜਾਂਦਾ ਨਾ, ਮਨ ਲੱਗ ਜਾਂਦਾ ਹੈ, ਤੇ ਫਿਰ ਭਾਵੇਂ ਕੋਈ ਕੋਲ ਦੀ ਲੰਘ ਜਾਵੇ ਪਤਾ ਹੀ ਨਹੀਂ ਲੱਗਦਾ। ਕਿਸੇ ਪੜ੍ਹਨ ਵਾਲੇ ਬੱਚੇ ਦਾ ਪੜ੍ਹਾਈ ਦੇ ਵਿੱਚ ਮਨ ਲੱਗਿਆ ਪੜ੍ਹਦਾ ਹੈ, ਤੇ ਸਾਧ ਸੰਗਤ ਕੌਣ ਉਹਦੇ ਕੋਲ ਦੀ ਲੰਘ ਗਿਆ ਉਹਨੂੰ ਪਤਾ ਵੀ ਨਹੀਂ ਲੱਗੇਗਾ। ਜਿਸ ਕੰਮ ਦੇ ਵਿੱਚ ਧਿਆਨ ਲੱਗ ਗਿਆ, ਧਿਆਨ ਅਰਦਾਸ ਵਿੱਚ ਆਪਾਂ ਆਖਦੇ ਹਾਂ ਕਿ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਪਰ ਸਾਡਾ ਧਿਆਨ ਨਹੀਂ ਹੁੰਦਾ, ਨਾ ਹੀ ਅਸੀਂ ਧਿਆਨ ਧਰਦੇ ਹਾਂ। ਸਾਡਾ ਧਿਆਨ ਤਾਂ ਹੁੰਦਾ ਵੀ ਕਦੋਂ ਗ੍ਰੰਥੀ ਸਿੰਘ ਆਖੇ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ, ਕਦੋਂ ਚੌਂਕੜੀਆਂ ਮਾਰ ਕੇ ਬੈਠੀਏ ਅਸੀਂ ਤੇ ਕਦੇ ਸ਼ਹੀਦਾਂ ਦਾ ਧਿਆਨ ਹੀ ਨਹੀਂ ਧਰਿਆ। ਯਾਦ ਆਏ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਯਾਦ ਆਏ, ਉਹ ਹੱਠੀ ਜਪੀ ਤਪੀ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਅਣਡਿੱਠ ਕੀਤਾ, ਯਾਦ ਆਏ ਨਹੀਂ ਯਾਦ ਆਏ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ, ਤਾਂ ਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਸਿੱਖੀ ਸਿਦਕ ਨਹੀਂ ਹਾਰਿਆ, ਯਾਦ ਆਏ ਨਹੀਂ, ਉਹ ਵੀ ਚੇਤੇ ਨਹੀਂ ਆਏ। ਅਰਦਾਸ ਦੇ ਵਿੱਚੋਂ ਸਮਾਂ ਕੱਢਿਆ, ਟਾਈਮ ਤੇ ਸਪੇਸ ਦੋ ਚੀਜ਼ਾਂ ਨਹੀਂ ਹਨ ਅਰਦਾਸ ਦੇ ਵਿੱਚ। ਸਮੇਂ ਦਾ ਜ਼ਿਕਰ ਨਹੀਂ, ਸਥਾਨ ਦਾ ਜ਼ਿਕਰ ਨਹੀਂ, ਜਗ੍ਹਾ ਦਾ ਜ਼ਿਕਰ ਨਹੀਂ, ਬਾਕੀ ਅਰਦਾਸ ਸਾਡੀ ਸਾਰਾ ਇਤਿਹਾਸ ਹੈ, ਦਸਾਂ ਪਾਤਸ਼ਾਹੀਆਂ ਤੋਂ ਲੈ ਕੇ ਸਮੂਹ ਸ਼ਹੀਦਾਂ ਦਾ, ਸਮੂਹ ਮਹਾਂਪੁਰਖਾਂ ਦਾ, ਨਾਮ ਰਸੀਆਂ ਦਾ ਤੇ ਸਾਧ ਸੰਗਤ ਸਮੂਹ ਗੁਰਦੁਆਰਿਆਂ ਦਾ, ਸਾਰਿਆਂ ਦਾ ਇਤਿਹਾਸ ਹੈ ਸਾਡੀ ਅਰਦਾਸ। ਪਰ ਵਿੱਚ ਸਮਾਂ ਨਹੀਂ, ਵਿੱਚ ਨਾਮ ਨਹੀਂ ਤੇ ਵਿੱਚ ਸਥਾਨ ਨਹੀਂ ਹੈ। ਇਸੇ ਤਰ੍ਹਾਂ ਅਰਦਾਸ ਦੇ ਵਿੱਚ ਮੰਗ ਵੀ ਲਿਆ, ਸਿੱਖੀ ਮੰਗੀ, ਕੇਸਾਂ ਦਾ ਦਾਨ ਮੰਗਿਆ, ਰਹਿਤ ਮੰਗੀ, ਵਿਵੇਕ ਮੰਗਿਆ, ਭਰੋਸਾ ਮੰਗਿਆ, ਵਿਸਾ ਮੰਗਿਆ, ਨਾਮ ਦੀ ਦਾਤ ਮੰਗੀ, ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ ਮੰਗ ਲਏ, ਧਰਮ ਦੀ ਚੜ੍ਹਦੀ ਕਲਾ ਮੰਗ ਲਈ, ਖਾਲਸੇ ਦੇ ਬੋਲ ਬਾਲੇ ਮੰਗ ਲਏ, ਪੰਥ ਦੀ ਜੀਤ ਮੰਗੀ। ਤੇ ਸਾਧ ਸੰਗਤ ਪਰ ਕਦੇ ਧਿਆਨ ਨਹੀਂ ਦਿੱਤਾ ਹੋਣਾ, ਕਿਉਂਕਿ ਧਿਆਨ ਤੇ ਸਾਡਾ ਘਰ ਫਿਰਦਾ ਰਿਹਾ, ਧਿਆਨ ਤੇ ਸਾਡਾ ਬਾਹਰ ਫਿਰਦਾ ਰਿਹਾ। ਖਿੱਚ ਕੇ ਲਿਆਓ ਧਿਆਨ ਨੂੰ ਤੇ ਗੱਲ ਸਾਰੀ ਹੋਈ। ਸਾਧ ਸੰਗਤ ਆ ਕੇ ਧਿਆਨ ਤੇ ਨਿਬੜਨੀ ਹੈ। ਜਿਨ੍ਹਾਂ ਦੇ ਮਨ ਜੁੜ ਗਏ, ਜਿਨ੍ਹਾਂ ਦੇ ਧਿਆਨ ਜੁੜ ਗਏ, ਤੇ ਸਾਧ ਸੰਗਤ ਫਿਰ ਉਹਨਾਂ ਨੂੰ ਪਰਵਾਹ ਨਹੀਂ ਰਹਿੰਦੀ ਦੁਨੀਆਂ ਅੱਗੇ ਲੰਘ ਗਈ ਹੈ ਕਿ ਦੁਨੀਆਂ ਪਿੱਛੇ ਰਹਿ ਗਈ ਹੈ। ਉਹਨਾਂ ਨੂੰ ਫਿਰ ਪਰਵਾਹ ਨਹੀਂ ਰਹਿੰਦੀ ਕੌਣ ਲੰਘ ਗਿਆ ਤੇ ਕੌਣ ਰਹਿ ਗਿਆ ਹੈ। ਜਿਨ੍ਹਾਂ ਦਾ ਧਿਆਨ ਜੁੜ ਗਿਆ ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਣ ਕੈ ਮਦੋਣ, ਤੇ ਸਾਧ ਸੰਗਤ ਭਾਈ ਗੁਰਦਾਸ ਜੀ ਕਹਿੰਦੇ ਅੰਤਰ ਧਿਆਨ ਦ੍ਰਿਗ ਦੁਤੀਆ ਨਾ ਚੀਨ ਹੈ। ਪ੍ਰੇਮ ਨੇਮ ਸਹਿਜ ਸਮਾਦ ਅਣਹਦ ਲਿਵ, ਜਿਹੜੇ ਗੁਰਮਤ ਰਾਹ ਦੇ ਪਾਂਧੀ ਬਣ ਜਾਂਦੇ ਹੈ, ਪ੍ਰੇਮ ਦੇ ਮਾਰਗ ਦੇ ਸਾਧ ਸੰਗਤ ਰਾਹੀ ਬਣ ਜਾਂਦੇ ਹੈ ਨਾ, ਸੁਤੇ ਹੀ ਸਮਾਧ ਲੱਗੀ ਰਹਿੰਦੀ ਹੈ। ਅੱਠੇ ਪਹਿਰ ਸਾਧ ਸੰਗਤ ਕੰਨਾਂ ਦੇ ਵਿੱਚ ਅਲਾਹੀ ਸੰਗੀਤ ਗੂੰਜਦਾ ਰਹਿੰਦਾ ਹੈ। ਇਹੋ ਜੀ ਬਿਰਤੀ ਬਣ ਜਾਂਦੀ ਹੈ ਉਹਨਾਂ ਦੀ। ਇਹੋ ਜੀ ਹਾਲਤ ਬਣ ਜਾਂਦੀ ਹੈ, ਇਹੋ ਜੀ ਅਵਸਥਾ ਬਣ ਜਾਂਦੀ ਹੈ ਕਿ ਉਹਨਾਂ ਦੇ ਕੰਨ ਨੇ ਨਾ ਜਿਹੜੇ ਸਰਵਣ ਨੇ, ਇਹ ਸਾਧ ਸੰਗਤ ਕਿਸੇ ਦਵੈਤ ਵਾਲੇ ਅੱਖਰ ਨੂੰ ਸੁਣਨਾ ਹੀ ਨਹੀਂ ਚਾਹੁੰਦੇ, ਆਹ ਹਾਲਤ ਬਣ ਜਾਂਦੀ। ਪ੍ਰੇਮ ਨੇਮ ਸਹਿਜ ਸਮਾਧ ਅਨਹਦ ਲਿਵ, ਦੁਤੀਆ ਸ਼ਬਦ ਸਰਵੰਤਰ ਨਾ ਕੀਣ ਹੈ। ਉਹ ਕੋਈ ਦਵੈਤ ਵਾਲਾ ਸ਼ਬਦ ਉਹ ਕਹਿੰਦੇ ਨੇ ਸਾਡੇ ਕੰਨਾਂ ਵਿੱਚ ਹੀ ਨਾ ਪਵੇ। ਆਪਾਂ ਤਾਂ ਰਸ ਆਉਂਦਾ ਹੈ ਨਿੰਦਿਆ ਚੋਂ, ਰਸ ਆਉਂਦਾ ਹੈ ਈਰਖਾ ਚੋਂ, ਰਸ ਆਉਂਦਾ ਹੈ ਸਾਧ ਸੰਗਤ ਨਫ਼ਰਤ ਦੇ ਵਿੱਚੋਂ ਰਸ ਆਉਂਦਾ ਹੈ। ਉਹ ਕਹਿੰਦੇ ਦੁਤੀਆ ਸ਼ਬਦ ਸਰਵੰਤਰ ਨਾ ਕੀਣ ਹੈ। ਹੇ ਵਾਹਿਗੁਰੂ, ਸਾਡੇ ਕੰਨਾਂ ਵਿੱਚ ਕੋਈ ਦਵੈਤ ਵਾਲਾ ਸ਼ਬਦ ਨਾ ਪੈ ਜਾਵੇ। ਆ ਅਵਸਥਾ ਬਣ ਗਈ। ਬਿਸਮ ਵਿਦੇ ਜਗ ਜੀਵਨ ਮੁਕਤ ਭਏ, ਤਿਰ ਭਵਨ ਔ ਤ੍ਰਿਕਾਲ ਗਮਤਾ ਪ੍ਰਵੀਨ ਹੈ। ਅਵਸਥਾ ਬਣ ਗਈ ਜਿਉਂਦੇ ਜੀ ਸਰੀਰਾਂ ਤੋਂ ਉੱਚੇ ਉੱਠ ਗਏ, ਜਿਉਂਦੇ ਜੀ, ਜਿਉਂਦੇ ਜੀ ਬਿਸਮ ਵਿਦੇ ਦੇਹ ਤੋਂ ਉੱਚੀਆਂ ਉਡਾਰੀਆਂ ਮਾਰਨ ਲੱਗ ਗਏ ਸੰਸਾਰ ਦੇ ਝਮੇਲਿਆਂ ਤੋਂ, ਜਿਉਂਦੇ ਜੀ ਉੱਚੇ ਉੱਠ ਗਏ। ਬਿਸਮ ਵਿਦੇ ਜਗ ਜੀਵਨ ਮੁਕਤ ਭਏ, ਜਿਉਂਦੇ ਜੀ ਉਹ ਮਰਿਆਂ ਤੋਂ ਬਾਅਦ ਤੇ ਕਹਿੰਦੇ ਮੁਕਤੀ ਮਿਲਦੀ ਮਿਲਦੀ, ਗੁਰੂ ਦਾ ਸਿੱਖ ਤੇ ਜਿਉਂਦੇ ਜੀ ਮੁਕਤ ਹੋ ਜਾਂਦਾ ਹੈ। ਬਿਸਮ ਵਿਦੇ ਜਗ ਜੀਵਨ ਮੁਕਤ ਭਏ, ਸੰਸਾਰ ਦੇ ਝਵੇਲੇ ਤੀਣ ਵਿਆਪੇ ਜਗਤ ਕੋ, ਤੁਰਿਆ ਪਾਏ ਕੋਏ ਸੰਸਾਰ ਦੇ ਝਵੇਲੇ ਤਾਂ ਸੰਸਾਰੀ ਜੀਵਾਂ ਵਾਸਤੇ ਰਹਿ ਜਾਂਦੇ ਹੈ। ਜਿਹੜੇ ਉਹਦੇ ਰੰਗਾਂ ਦੇ ਵਿੱਚ ਰੰਗੇ ਜਾਂਦੇ ਹੈ ਨਾ, ਉਹ ਸਾਧ ਸੰਗਤ ਇਹਨਾਂ ਝਮੇਲਿਆਂ ਤੋਂ ਇਹਨਾਂ ਝਗੜਿਆਂ ਤੋਂ ਬੜਾ ਉੱਚਾ ਉੱਠ ਜਾਂਦੇ ਹੈ। ਬਿਸਮ ਵਿਦੇ ਜਗ ਜੀਵਨ ਮੁਕਤ ਭਏ, ਤ੍ਰਿਭਵਨ ਔ ਤ੍ਰਿਕਾਲ ਤ੍ਰਿਭਵਨ ਭਾਵ, ਤਿੰਨ ਭਵਨ ਤ੍ਰਿਕਾਲ ਭਾਵ, ਤਿੰਨੇ ਕਾਲ ਲੰਘ ਚੁੱਕਿਆ ਸਮਾਂ ਚੱਲ ਰਿਹਾ, ਸਮਾਂ ਆਉਣ ਵਾਲਾ ਸਮਾਂ ਭੂਤ ਭਵਿੱਖ ਵਰਤਮਾਨ, ਤਿੰਨੇ ਭਵਨ ਤੇ ਤਿੰਨਾਂ ਕਾਲਾਂ ਦੀ ਪਿੱਛੇ ਕੀ ਬੀਤਿਆ ਕੀ ਬੀਤ ਰਿਹਾ ਤੇ ਆਉਣ ਵਾਲਾ ਸਮਾਂ ਕੀ ਹੋਵੇਗਾ। ਤਿੰਨੇ ਕਾਲ ਤਿੰਨੇ ਭਵਨਾਂ ਦੀ ਗਮਤਾ ਪ੍ਰਵੀਨ ਹੈ, ਭਾਵ ਸਾਧ ਸੰਗਤ ਗੁਰਸਿੱਖ ਪਿਆਰਿਆਂ ਨੂੰ ਸੋਝੀ ਹੋ ਜਾਂਦੀ ਹੈ। ਇਹ ਵਾਹਿਗੁਰੂ ਦੇ ਨਾਮ ਦੀ ਮਹਿਮਾ ਹੈ, ਇਹ ਵਾਹਿਗੁਰੂ ਦੇ ਪਿਆਰ ਦੀ ਮਹਿਮਾ ਹੈ। ਜਿਨ੍ਹਾਂ ਨੂੰ ਇਹ ਰਸ ਆਇਆ ਉਹਨਾਂ ਦੀ ਸਾਧ ਸੰਗਤ ਆ ਅਵਸਥਾ ਬਣ ਗਈ। ਉਹ ਰਸ ਹਰੀ ਦੇ ਨਾਮ ਵਾਲਾ ਪੀ ਲੈ, ਕਾਨੂੰ ਮਣਾ ਫਿਰੇ ਡੋਲਦਾ। ਰਸ ਹਰੀ ਦੇ ਨਾਮ ਵਾਲਾ ਪੀ ਲੈ, ਐਵੇਂ ਮਣਾ ਫਿਰੇ ਸ਼ਸਤਰਾਂ ਸਾਧ ਸੰਗਤ ਬਾਣੀ ਆਖਦੀ ਹੈ ਬਿਖੈ ਬਣ ਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ ਬਿਣ ਰਸ ਚਾਖੇ ਬੂੜ ਗਈ ਸਗਲੀ ਸੁਖੀ ਨਾ ਹੋਵਤ ਜੀਓ। ਉਹ ਕਹਿੰਦੇ ਆ ਰਸ ਚੱਖੇ ਤੋਂ ਬਿਨਾਂ ਨਾਮ ਵਾਲੇ ਰਸ ਚੱਖੇ ਤੋਂ ਬਿਨਾਂ ਪਤਾ ਨਹੀਂ ਕਿੰਨੇ ਕੁ ਡੁੱਬ ਗਏ ਸੁਖੀ ਨਹੀਂ ਹੋਇਆ ਕੋਈ ਵੀ। ਤੁਹਾਡੇ ਨਾਲ ਵਿਚਾਰ ਕਰ ਰਹੇ ਸੀ ਨਾ ਜਿੰਨਾ ਚਿਰ ਰਸਨਾ ਨੂੰ ਸਤ ਸੰਗਤ ਸੱਚਾ ਰਸ ਨਹੀਂ ਮਿਲਿਆ ਤੇ ਬੜਾ ਕੁਝ ਬੋਲਿਆ ਬੜਾ ਕੁਝ ਚੱਖਿਆ ਇਹ ਰਸਨਾ ਨੂੰ ਰਸ ਨਹੀਂ ਆਇਆ ਇਹ ਰੱਜੀ ਨਹੀਂ ਹੈ। ਅੱਖਾਂ ਨੇ ਬੜਾ ਕੁਝ ਵੇਖਿਆ ਪਰ ਇਹ ਰੱਜੀਆਂ ਨਹੀਂ। ਕੰਨਾਂ ਨੇ ਬੜਾ ਕੁਝ ਸੁਣਿਆ ਪਰ ਇਹ ਰੱਜੇ ਨਹੀਂ। ਤੇ ਜਦੋਂ ਸਾਧ ਸੰਗਤ ਸਾਰਾ ਕੁਝ ਹੀ ਸੱਚ ਮਿਲ ਗਿਆ ਤੇ ਫਿਰ ਸਾਧ ਸੰਗਤ ਜੀਭਾਂ ਨੂੰ ਵੀ ਬੋਲਣ ਦੀ ਲੋੜ ਨਾ ਪਈ ਅੱਖਾਂ ਨੂੰ ਵੀ ਕੁਝ ਹੋਰ ਵੇਖਣ ਦੀ ਲੋੜ ਨਾ ਪਈ ਕੰਨ ਵੀ ਕੁਝ ਹੋਰ ਸੁਣਨਾ ਨਹੀਂ ਚਾਹੁੰਦੇ ਤੇ ਜਿਹਦੀ ਅਵਸਥਾ ਇਹ ਬਣ ਜਾਂਦੀ ਹੈ ਭਾਈ ਉਹ ਜਿਉਂਦੇ ਜੀ ਮੁਕਤ ਹੋ ਜਾਂਦਾ ਹੈ। ਹੋਰ ਮੁਕਤੀ ਕਿਹਨੂੰ ਆਖਦੇ ਇਸੇ ਦਾ ਹੀ ਨਾਮ ਮੁਕਤੀ ਹੈ। ਸਤਿਗੁਰਾਂ ਨੇ ਜਿਉਂਦੇ ਜੀ ਮੁਕਤੀ ਦੀ ਗੱਲ ਕੀਤੀ ਹੈ। ਗੁਰਬਾਣੀ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਮੂਏ ਹੋਏ ਕੋ ਮੁਕਤ ਦੇਹੋਂਗੇ ਮੁਕਤ ਨਾ ਜਾਣੇ ਕੋਇਲਾ। ਉਹ ਕਹਿੰਦੇ ਮਰਿਆਂ ਤੋਂ ਬਾਅਦ ਮੁਕਤੀ ਦੇਵੇਂਗਾ ਲੋਕਾਂ ਨੂੰ ਕੀ ਪਤਾ ਲੱਗੂ ਮੈਂ ਮੁਕਤ ਹੋ ਗਿਆ ਲੋੜ ਤਾਂ ਮੁਕਤੀ ਦੀ ਮੈਨੂੰ ਅੱਜ ਹੈ। ਏਕ ਬੂੰਦ ਜਲ ਕਾਰਨੇ ਸਧਨਾ ਜੀ ਕਹਿੰਦੇ ਹੈ ਚਾਤ੍ਰਿਕ ਦੁੱਖ ਪਾਵੈ ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮ ਨਾ ਆਵੈ। ਇੱਕ ਬੂੰਦ ਨੂੰ ਤਰਸਦਾ ਚਾਤ੍ਰਿਕ ਦੁਨੀਆ ਤੋਂ ਚਲੇ ਗਿਆ ਬਾਅਦ ਵਿੱਚ ਚੁੱਕ ਕੇ ਸਾਗਰ ਵਿੱਚ ਸੁੱਟ ਦਿਓ ਹੁਣ ਉਹਨੂੰ ਸਾਗਰ ਨੇ ਕੀ ਤਾਰਨਾ ਹੈ। ਇਸ ਤਰ੍ਹਾਂ ਸਾਧ ਸੰਗਤ ਸਤਿਗੁਰਾਂ ਦੀ ਬਾਣੀ ਸਾਨੂੰ ਸਮਝਾ ਰਹੀ ਹੈ ਸਾਡਾ ਮਾਰਗਦਰਸ਼ਨ ਕਰ ਰਹੀ ਹੈ। ਤੁਹਾਡੇ ਨਾਲ ਵਿਚਾਰ ਅੱਜ ਇੱਥੋਂ ਆਰੰਭ ਕੀਤੀ ਸੀ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨਿਆ ਤੇ ਸਹਿਜ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਵੀ ਮੰਨਣੇ ਪੈਣਗੇ। 300 ਸਾਲ ਨਹੀਂ ਹੋਇਆ ਆਪਾਂ ਆਪਣੇ ਸਤਿਗੁਰੂ ਨੂੰ ਛੱਡ ਕੇ ਸਹਿਜ ਸੰਗਤ ਦੰਭੀਆਂ ਪਖੰਡੀਆਂ ਦੇ ਮਗਰ ਲੱਗ ਤੁਰੇ ਅੰਮ੍ਰਿਤ ਦਾ ਬਾਟਾ ਛੱਡ ਦਿੱਤਾ ਝੂਠਿਆਂ ਨਸ਼ਿਆਂ ਦੇ ਵਿੱਚ ਪੈ ਗਏ। ਹਰ ਪ੍ਰਕਾਰ ਦਾ ਨਸ਼ਾ ਅੱਜ ਸਾਧ ਸੰਗਤ ਪੰਜਾਬ ਦੀ ਧਰਤੀ ਦੇ ਉੱਤੇ ਵਿਕ ਰਿਹਾ ਹੈ ਤੇ ਸਾਡੇ ਨੌਜਵਾਨ ਕੀ ਸਾਡੇ ਬਜ਼ੁਰਗ ਇੱਥੋਂ ਤੱਕ ਹਾਲਤ ਨਿਗਰ ਗਈ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਨ ਵਾਲੀਆਂ ਸਾਡੀਆਂ ਸਾਧ ਸੰਗਤ ਬੱਚੀਆਂ ਵੀ ਨਸ਼ਿਆਂ ਦੀਆਂ ਆਦੀ ਹੋ ਚੁੱਕੀਆਂ ਨੇ। ਬੱਚਿਆਂ ਨੇ ਤੇ ਨੌਜਵਾਨਾਂ ਨੇ ਤੇ ਨਸ਼ਾ ਕਰਨਾ ਹੀ ਕਰਨਾ। ਸਾਧ ਸੰਗਤ ਲੜਕੀਆਂ ਨੇ ਵੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਹੋ ਜਿਹੀ ਹਾਲਤ ਬਣ ਗਈ। ਕਦੇ ਮਾਂ ਬਾਪ ਨੂੰ ਇਹ ਆਸਰਾ ਹੁੰਦਾ ਮਨ ਦੇ ਵਿੱਚ ਸਾਧ ਸੰਗਤ ਆਸ ਹੁੰਦੀ ਘਰ ਦੇ ਵਿੱਚ ਪੁੱਤਰ ਹੈ ਪੂ ਨਾਮ ਹੈ ਨਰਕ ਦਾ ਤਰ ਨਾਮ ਹੈ ਸਾਧ ਸੰਗਤ ਜਿਹੜਾ ਪਾਰ ਲੰਘਾਵੇ ਪੂ ਰੱਖ ਜਿਵੇਂ ਪੁਰਖ ਆਖਦੇ ਆ ਨਰਕਾਂ ਤੋਂ ਰੱਖਿਆ ਕਰਨ ਵਾਲਾ। ਸੋ ਮਾਂ ਬਾਪ ਨੂੰ ਆਸ ਹੁੰਦੀ ਹੈ ਘਰ ਦੇ ਵਿੱਚ ਬੱਚਾ ਹੈ ਪੁੱਤਰ ਹੈ ਤੇ ਸਾਨੂੰ ਸਵਰਗ ਵਿਖਾ ਦੇਵੇਗਾ ਤੇ ਸਾਧ ਸੰਗਤ ਇੱਥੇ ਸਵਰਗ ਵਿਖਾਉਣ ਵਾਲੇ ਤਾਂ ਥੋੜੇ ਹੈ ਪਰ ਨਰਕਾਂ ਦੀ ਸੈਰ ਕਰਾਉਣ ਵਾਲੇ ਬਾਲੇ। ਜਿਉਂਦੇ ਜੀ ਸਾਧ ਸੰਗਤ ਮਾਪਿਆਂ ਨੂੰ ਦੁਖੀ ਕਰਨ ਵਾਲਿਆਂ ਦੀ ਗਿਣਤੀ ਬਹੁਤੀ ਹੋਣੀ ਹੈ। ਨਜ਼ਰ ਮਾਰ ਕੇ ਵੇਖੋ ਜਿੱਥੇ ਨਸ਼ਾ ਆ ਗਿਆ ਜਿਸ ਮਾਂ ਬਾਪ ਦਾ ਪੁੱਤਰ ਨਸ਼ਈ ਹੋ ਗਿਆ ਉਹਨਾਂ ਦੇ ਮਨ ਨੂੰ ਸ਼ਾਂਤੀ ਕਿੱਥੋਂ ਆ ਸਕਦੀ ਹੈ। ਜਿਸ ਭੈਣ ਦਾ ਭਰਾ ਨਸ਼ੇ ਕਰਨ ਲੱਗ ਗਿਆ ਜਿਸ ਪਤਨੀ ਦਾ ਪਤੀ ਤੇ ਜਿਸ ਸਾਧ ਸੰਗਤ ਬੱਚੇ ਦਾ ਪਿਤਾ ਨਸ਼ਈ ਹੋ ਗਿਆ ਉੱਥੇ ਤੇ ਝਗੜੇ ਹੀ ਝਗੜੇ ਹੈ ਕਲੇਸ਼ ਹੀ ਕਲੇਸ਼ ਹੋ ਜਾਣਗੇ। ਉੱਥੇ ਤੇ ਸਾਧ ਸੰਗਤ ਦੁਬਧਾ ਨੇ ਪੈਦਾ ਹੋਣਾ ਹੀ ਹੈ। ਜੇਲ੍ਹਾਂ ਵਿੱਚ ਚਲੇ ਜਾਓ ਅੱਧੇ ਤੋਂ ਵੱਧ ਕੈਦੀ ਉਹ ਮਿਲਣਗੇ ਜਿਹੜੇ ਸਾਧ ਸੰਗਤ ਆਖਦੇ ਆ ਅਸੀਂ ਜਿਹੜਾ ਆ ਅਪਰਾਧ ਕੀਤਾ ਨਸ਼ੇ ਦੀ ਲੋਰ ਵਿੱਚ ਆ ਕੇ ਕੀਤਾ। ਹਸਪਤਾਲਾਂ ਵਿੱਚ ਚਲੇ ਜਾਓ ਅੱਧੇ ਤੋਂ ਵੱਧ ਰੋਗੀ ਉਹ ਮਿਲਣਗੇ ਜਿਨ੍ਹਾਂ ਨੂੰ ਨਸ਼ਿਆਂ ਨੇ ਰੋਗੀ ਕੀਤਾ। ਕਿਤੇ ਗੋਲੀ ਚੱਲੀ ਕਿਤੇ ਬੰਬ ਫਟਿਆ ਸਰਕਾਰ ਨੂੰ ਮੁਆਵਜ਼ਾ ਦੇਣਾ ਪਵੇਗਾ। ਅਤੇ ਸਾਧ ਸੰਗਤ ਜਿਹੜੇ ਆ ਨਸ਼ਿਆਂ ਦੀਆਂ ਗੋਲੀਆਂ ਨਾਲ ਨਸ਼ਿਆਂ ਦੇ ਟੀਕਿਆਂ ਨਾਲ ਮਰ ਗਏ ਇਹ ਵਿਚਾਰੇ ਕਿਸੇ ਲੇਖੇ ਵੀ ਨਹੀਂ। ਜਿਹੜੇ ਪਾਣੀ ਵਿੱਚ ਹੜ੍ਹ ਵਿੱਚ ਰੁੜ ਗਏ ਉਹਨਾਂ ਦਾ ਤਾਂ ਦੌਰਾ ਕੀਤਾ ਜਾਂਦਾ ਹੜ੍ਹ ਪੀੜਤਾਂ ਦਾ, ਉਹਨਾਂ ਨੂੰ ਤਾਂ ਮੁਆਵਜ਼ਾ ਦੇ ਦਿਆਂਗੇ। ਜਿਹੜੇ ਨਸ਼ੇ ਦੇ ਦਰਿਆ ਦੇ ਵਿੱਚ ਰੁੜ ਕੇ ਸਾਧ ਸੰਗਤ ਆਪਣਾ ਆਪਾ ਬਰਬਾਦ ਕਰ ਗਏ ਉਹਨਾਂ ਨੂੰ ਮੁਆਵਜ਼ਾ ਦੇਣ ਵਾਲਾ ਕੌਣ ਹੈ, ਉਹਨਾਂ ਦੀ ਸਾਰ ਲੈਣ ਵਾਲਾ ਕੌਣ ਹੈ? ਗਵਾਂਢੀਆਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਇਹਦੀ ਮੌਤ ਦਾ ਸਬੱਬ, ਇਹਦੀ ਮੌਤ ਦਾ ਕਾਰਨ ਕੋਈ ਨਾ ਕੋਈ ਨਸ਼ਾ ਬਣਿਆ ਹੈ। ਉਹ ਜੇ ਗੁਰੂ ਕੀ ਗੱਲ ਮੰਨ ਲਵਾਂਗੇ, ਜੇ ਗੁਰੂ ਕਾ ਬਚਨ ਮੰਨਾਂਗੇ ਤੇ ਭਲਾ ਸਾਡਾ ਹੀ ਹੈ, ਆਪਾਂ ਕਿਹੜਾ ਪੈਸੇ ਗੁਰਦੁਆਰੇ ਚੜ੍ਹਾ ਦੇਣੇ ਹੈ। ਗੁਰਦੁਆਰਿਆਂ ਦੇ ਨਾਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਜ਼ਮੀਨਾਂ ਲਵਾ ਦਿੱਤੀਆਂ, ਬਹੁਤ ਜੰਗੀਰਾਂ ਲਵਾ ਦਿੱਤੀਆਂ ਮਹਾਰਾਜਾ ਰਣਜੀਤ ਸਿੰਘ ਨੇ, ਤੇ ਸਾਧ ਸੰਗਤ ਇਸ ਕਰਕੇ ਲਵਾਈਆਂ ਕਿ ਧਰਮ ਪ੍ਰਚਾਰ ਦੇ ਵਿੱਚ, ਗੁਰਦੁਆਰਿਆਂ ਦੀਆਂ ਇਮਾਰਤਾਂ ਦੇ ਨਿਰਮਾਣ ਦੇ ਵਿੱਚ ਕਿਸੇ ਪ੍ਰਕਾਰ ਦੀ ਘਾਟ ਨਾ ਰਹੇ। ਤੇ ਹੋਇਆ ਕੀ ਸੀ, ਸਾਧ ਸੰਗਤ ਗੁਰਦੁਆਰਿਆਂ ਦੀਆਂ ਜ਼ਮੀਨਾਂ ਦੇ ਉੱਤੇ ਕਾਬਜ਼ ਹੋ ਕੇ ਨਰੈਣੂ ਵਰਗੇ ਮਹੰਤ ਜਿਨ੍ਹਾਂ ਨੇ ਸਿੱਖ ਸੰਗਤ ਦੇ ਉੱਤੇ ਸਾਧ ਸੰਗਤ ਤਸ਼ੱਦਦ ਕੀਤੇ, ਲਛਮਣ ਸਿੰਘ ਵਰਗਿਆਂ ਨੂੰ ਜਿਉਂਦੇ ਜੀ ਜੰਡਨੇ ਨਾਲ ਬੰਨ੍ਹ ਕੇ ਸਾੜ ਦਿੱਤਾ ਗਿਆ। ਗੁਰੂ ਘਰ ਦੀਆਂ ਜ਼ਮੀਨਾਂ ਅਤੇ ਸਾਧ ਸੰਗਤ ਗੁਰੂ ਕੀ ਸੰਗਤ ਦੇ ਵਿਰੋਧੀ ਵਰਤੀਆਂ ਗਈਆਂ। ਸੋ ਰਹੋ ਵਿਚਾਰ, ਇਹ ਆਪਣਾ ਵਿਸ਼ਾ ਨਹੀਂ ਹੈ, ਮਜ਼ਮੂਨ ਨਹੀਂ ਆਪਣਾ। ਅਸੀਂ ਤੁਹਾਡੇ ਨਾਲ ਇਹ ਵਿਚਾਰ ਕਰ ਰਹੇ ਸੀ, ਜੇ ਗੁਰੂ ਨੂੰ ਮੰਨਿਆ ਹੈ ਤਾਂ ਫਿਰ ਗੁਰੂ ਦੀ ਵੀ ਕੋਈ ਮੰਨ ਲਵੋ, ਫਿਰ ਸਤਿਗੁਰੂ ਦੀ ਵਿਚਾਰਧਾਰਾ 'ਤੇ ਵੀ ਅਮਲ ਕਰਨਾ ਪਵੇਗਾ, ਫਿਰ ਹੀ ਸਹੀ ਅਰਥਾਂ ਦੇ ਵਿੱਚ ਅਸੀਂ ਗੁਰੂ ਨੂੰ ਮੰਨਾਂਗੇ। ਅਤੇ ਜੇ ਗੁਰੂ ਦੀ ਕੋਈ ਗੱਲ ਨਾ ਮੰਨੀ ਤਾਂ ਸਾਧ ਸੰਗਤ ਸਮਝੋ ਫਿਰ ਗੁਰੂ ਦੀ ਸਿੱਖਿਆ ਤੋਂ ਦੂਰ ਰਹਿ ਗਏ। ਬੜਾ ਸੋਹਣਾ ਸਾਖੀ ਪ੍ਰਸੰਗ ਆਉਂਦਾ ਹੈ, ਆ ਜਿਨ੍ਹਾਂ ਨੇ ਗੁਰੂ ਵਾਸਤੇ ਸਾਧ ਸੰਗਤ ਵਾਰਿਆ, ਚਮਕੌਰ ਦੀ ਗੜੀ ਦਾ ਸਾਕਾ ਤੁਸੀਂ ਬਹੁਤ ਵਾਰੀ ਸੁਣਿਆ, ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਆਪਣੇ ਸਾਧ ਸੰਗਤ ਹੱਥੀਂ ਤੋਰਿਆ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਮਹਾਰਾਜ ਨੇ ਆਪ ਤੋਰਿਆ ਅਤੇ ਸਾਹਿਬਜ਼ਾਦੇ ਜੁਝਾਰ ਸਿੰਘ ਨੂੰ ਮਹਾਰਾਜ ਨੇ ਤੋਰਿਆ ਨਹੀਂ, ਸਾਹਿਬਜ਼ਾਦੇ ਜੁਝਾਰ ਸਿੰਘ ਨੇ ਆਪ ਆਗਿਆ ਮੰਗੀ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਵੀ ਜੰਗ ਦੇ ਵਿੱਚ ਜਾਣਾ ਹੈ। ਅਤੇ ਗੁਰੂ ਸਾਹਿਬਾਂ ਨੇ ਕੀ ਆਖਿਆ ਸੀ, ਕਹਿਣ ਲੱਗੇ ਜੁਝਾਰ ਸਿੰਘਾ, ਅਸੀਂ ਤੈਨੂੰ ਆਵਾਜ਼ ਮਾਰਨ ਨਹੀਂ ਲੱਗੇ ਸੀ, ਚੰਗਾ ਹੋਇਆ ਤੂੰ ਆਵਾਜ਼ ਮਾਰ ਲਈ ਹੈ, ਆਪ ਆਗਿਆ ਮੰਗ ਲਈ ਹੈ, ਕੱਲ੍ਹ ਨੂੰ ਪੰਥ 'ਤੇ ਭੀੜ ਪਵੇਗੀ ਅਤੇ ਕਿਸੇ ਬਜ਼ੁਰਗ ਨੂੰ ਕਹਿਣਾ ਨਹੀਂ ਪਵੇਗਾ ਕਿ ਨੌਜਵਾਨਾਂ ਉੱਠ, ਅੱਜ ਤੈਨੂੰ ਪੰਥ ਦੀ ਲੋੜ ਹੈ, ਅੱਜ ਪੰਥ ਨੂੰ ਤੇਰੀ ਲੋੜ ਹੈ, ਜਾ ਕੇ ਪੰਥ ਦੀ ਸੇਵਾ ਕਰ, ਤੂੰ ਨਵੀਂ ਪਿਰਤ ਪਾ ਦਿੱਤੀ ਹੈ ਸਾਹਿਬਜ਼ਾਦਿਆ, ਜਦੋਂ ਪੰਥ ਨੂੰ ਲੋੜ ਹੋਵੇਗੀ ਤੇਰੇ ਵਰਗੇ ਸਿਰਲੱਥ ਯੋਧੇ ਆਪਣੇ ਆਪ ਪੈਦਾ ਹੋ ਜਾਣਗੇ। ਨਵੀਂ ਪਿਰਤ ਪਾ ਦਿੱਤੀ ਹੈ ਸਾਹਿਬਜ਼ਾਦਾ ਜੁਝਾਰ ਸਿੰਘ ਨੇ, ਆਪ ਆਗਿਆ ਮੰਗੀ ਸੀ। ਦੋਨੇ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਸਾਧ ਸੰਗਤ ਸ਼ਹੀਦੀਆਂ ਪਾ ਗਏ। ਦੁਨੀਆਂ ਦੇ ਉੱਤੇ ਅਵਤਾਰ, ਪੀਰ, ਪੈਗੰਬਰ ਬਹੁਤ ਆਏ ਹੈ, ਸਾਰੇ ਹੀ ਸਤਿਕਾਰਯੋਗ ਨੇ ਆਪਣੀ ਜਗ੍ਹਾ 'ਤੇ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਦੁਨੀਆਂ ਦੇ ਇਤਿਹਾਸ ਵਿੱਚ ਕੋਈ ਨਜ਼ਰ ਨਹੀਂ ਆਉਂਦਾ। ਜੇ ਸਾਧ ਸੰਗਤ ਤਾਰੇ ਰੋਸ਼ਨੀ ਕਰਦੇ ਹੁੰਦੇ ਤਾਂ ਮੱਸਿਆ ਦੀ ਰਾਤ ਨੂੰ ਹਨੇਰਾ ਨਾ ਹੁੰਦਾ, ਜੇ ਆਕਾਸ਼ ਦੇ ਵਿੱਚੋਂ ਚੰਨ ਨੂੰ ਕੱਢ ਦਈਏ ਪਿੱਛੇ ਕੁਝ ਨਹੀਂ ਬਚਦਾ। ਤੇ ਇਸੇ ਤਰ੍ਹਾਂ ਸਾਧ ਸੰਗਤ ਦੁਨੀਆਂ ਦੇ ਇਤਿਹਾਸ ਦੇ ਵਿੱਚੋਂ ਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੱਢ ਦਈਏ ਤੇ ਪਿੱਛੇ ਦੁਨੀਆਂ ਦੇ ਇਤਿਹਾਸ ਵਿੱਚ ਵੀ ਕੁਝ ਨਹੀਂ ਬਚਦਾ। ਇੱਕ ਹਿੰਦੂ ਵਿਦਵਾਨ ਪਰਮਾਨੰਦ ਜਿਹਦਾ ਨਾਮ ਸੀ, ਉਹਨੇ ਆਨੰਦਪੁਰ ਸਾਹਿਬ ਇਹ ਗੱਲ ਆਖੀ। ਬੜਾ ਵੱਡਾ ਇਕੱਠ ਸੰਗਤ ਦਾ, ਜਦੋਂ ਉਹਦੀ ਵਾਰੀ ਆਈ ਤੇ ਸਾਧ ਸੰਗਤ ਉਹ ਪਰਮਾਨੰਦ ਕਹਿਣ ਲੱਗਾ, ਉਹ ਕਹਿੰਦਾ ਮੈਂ ਕੋਈ ਵਿਦਵਾਨ ਨਹੀਂ ਹਾਂ, ਮੈਂ ਕੋਈ ਬੁਲਾਰਾ ਨਹੀਂ, ਮੈਂ ਕੋਈ ਪ੍ਰਚਾਰਕ ਨਹੀਂ, ਪਰ ਜਿੱਥੋਂ ਤੱਕ ਕਹਿੰਦਾ ਮੈਂ ਪੜ੍ਹਿਆ ਹੈ ਗੁਰੂ ਸਾਹਿਬਾਂ ਦਾ ਇਤਿਹਾਸ, ਤੇ ਕਹਿੰਦਾ ਮੇਰੇ ਤੇ ਧਿਆਨ ਵਿੱਚ ਇੰਨੀ ਹੀ ਗੱਲ ਆਈ ਹੈ ਬਈ ਜੇ ਆਕਾਸ਼ ਦੇ ਵਿੱਚੋਂ ਚੰਨ ਨੂੰ ਲਾ ਲਈਏ ਤੇ ਪਿੱਛੇ ਕੁਝ ਵੀ ਨਹੀਂ ਬਚਦਾ, ਤੇ ਦੁਨੀਆਂ ਦੇ ਇਤਿਹਾਸ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਵੱਖ ਕਰ ਦਈਏ ਤੇ ਪਿੱਛੇ ਕੁਝ ਵੀ ਨਹੀਂ ਬਚਦਾ। ਲਾਸਾਨੀ ਇਤਿਹਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਇੱਕ ਸਾਧ ਸੰਗਤ ਹਿੰਦੂ ਵਿਦਵਾਨ ਨੇ ਇਹ ਗੱਲ ਆਖੀ, ਹੋਰ ਬੜੀਆਂ ਉਦਾਹਰਨਾਂ ਮਿਲ ਜਾਣਗੀਆਂ। ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਰਬੰਸ ਤੱਕ ਵਾਰਿਆ, ਹੱਥੀ ਪੁੱਤਰਾਂ ਨੂੰ ਤੋਰਿਆ ਤੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਸਾਧ ਸੰਗਤ ਕੰਡਿਆਂ ਦੇ ਉੱਤੇ ਹੀ ਤੁਰੇ ਜਾਂਦੇ ਹੈ। ਉਹ ਜਿਹੜਾ ਮਾਛੀਵਾੜੇ ਦਾ ਪੰਧ ਹੀ ਬਣੇਗਾ, ਜਿਹਨੇ ਮਾਛੀਵਾੜੇ ਦਾ ਰਾਹੀ ਬਣਨਾ ਹੈ ਉਹਨੂੰ ਕੰਡਿਆਂ ਦੇ ਉੱਤੇ ਤੁਰਨ ਦੀ ਤੇ ਆਦਤ ਪਾਉਣੀ ਪੈਣੀ ਹੈ। ਉਹ ਜਿਹਨੇ ਪ੍ਰੇਮ ਦੀ ਗਲੀ ਦੇ ਵਿੱਚੋਂ ਲੰਘਣਾ ਹੈ ਉਹਨੂੰ ਸਿਰ ਤਲੀ ਤੇ ਧਰਨਾ ਹੀ ਪੈਣਾ ਹੈ। ਮਾਛੀਵਾੜੇ ਦੇ ਜੰਗਲ ਵਿੱਚ ਮਹਾਰਾਜ ਕੰਡਿਆਂ ਦੇ ਉੱਤੇ ਤੁਰੇ ਜਾਂਦੇ ਤੇ ਜਦੋਂ ਟਿੰਡ ਦਾ ਸਿਰਹਾਣਾ ਲਾ ਕੇ ਮਹਾਰਾਜ ਆਰਾਮ ਦੇ ਵਿੱਚ ਪਏ ਹੈ ਤੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਸੁਣਾ ਰਹੇ। ਸੋ ਜਾਂਦੇ ਜਾਂਦੇ ਮਹਾਰਾਜ ਆਤਮਕ ਤੌਰ ਤੇ ਇੱਕ ਬੀਬੀ ਨੂੰ ਹਲੂਣਾ ਦੇ ਗਏ, ਬੀਬੀ ਸ਼ਰਨ ਕੌਰ ਜਿਹਦਾ ਨਾਮ ਹੈ। ਜਾਂਦਿਆਂ ਜਾਂਦਿਆਂ ਮਹਾਰਾਜ ਨੇ ਝੰਜੋੜਿਆ ਤੇ ਸਾਧ ਸੰਗਤ ਮਨ ਦੇ ਵਿੱਚ ਖਿਆਲ ਆ ਗਿਆ ਰਾਏਪੁਰ ਦੇ ਰਹਿਣ ਵਾਲੀ, ਉਹ ਬੀਬੀ ਦੇ ਮਨ ਵਿੱਚ ਖਿਆਲ ਆਇਆ, ਆਖਣ ਲੱਗੀ ਦੂਜੀ ਰਾਤ ਹੈ, ਪਹਿਲੀ ਰਾਤ ਪਹਿਲਾ ਦਿਨ ਜੰਗ ਹੁੰਦਾ ਰਿਹਾ, ਰਾਤ ਪੈ ਗਈ, ਉਸ ਰਾਤ ਸਤਿਗੁਰੂ ਚਮਕੌਰ ਦੀ ਗੜੀ ਛੱਡ ਕੇ ਚਲੇ ਗਏ ਹੈ। ਤੇ ਖਿਆਲ ਆਇਆ ਮਨਾ ਜੇ ਤੂੰ ਕੁਝ ਵੀ ਨਹੀਂ ਕਰ ਸਕਦੀ ਤੇ ਚਮਕੌਰ ਸਾਹਿਬ ਦੀ ਜੰਗ ਵਿੱਚ ਗੁਰੂ ਕੇ ਸਾਹਿਬਜ਼ਾਦੇ ਸ਼ਹੀਦ ਹੋਏ ਪਏ ਹੈ ਤੇ ਜਾ ਕੇ ਸ਼ਹੀਦਾਂ ਦਾ ਸਸਕਾਰ ਹੀ ਕਰ ਲੈ। ਖਿਆਲ ਆਇਆ ਸੇਵਾ ਕਰਨ ਦਾ ਫੁਰਨਾ ਫੁਰਿਆ, ਅੱਧੀ ਰਾਤ ਨੂੰ ਘਰੋਂ ਤੁਰੀ ਹੈ, ਹੱਥ ਦੇ ਵਿੱਚ ਜਗਦਾ ਦੀਵਾ ਸਾਧ ਸੰਗਤ ਚੁੱਕਿਆ ਹੈ, ਰਣ ਭੂਮੀ ਦੇ ਵਿੱਚ ਚਲੀ ਗਈ। ਤੇ ਇਹੋ ਜਿਹਾ ਰਣ ਭੂਮੀ ਦਾ ਸਾਧ ਸੰਗਤ ਨਜ਼ਾਰਾ ਜਿੱਥੇ ਦਿਨੇ ਚੰਗੇ ਦਿਲ ਵਾਲਾ ਮਰਦ ਵੀ ਜਾਣ ਤੋਂ ਇਨਕਾਰ ਕਰਦਾ ਹੈ ਤੇ ਉੱਥੇ ਰਾਤ ਨੂੰ ਸਾਧ ਸੰਗਤ ਇੱਕ ਬੀਬੀ ਭੌਂਦੀ ਫਿਰਦੀ ਹੈ, ਇੱਕ ਬੀਬੀ ਤੁਰੀ ਫਿਰਦੀ ਹੈ ਆਪਣੇ ਭਰਾਵਾਂ ਨੂੰ ਲੱਭਦੀ, ਸਰੀਰਾਂ ਨੂੰ ਪਛਾਣਦੀ, ਥਾਂ ਥਾਂ ਤੇ ਜ਼ਖਮ ਲੱਗੇ ਹੈ, ਦੀਵੇ ਦੀ ਲੋ ਕਰਨੀ, ਹੱਥ ਦੇ ਵਿੱਚ ਕੜਾ ਵੇਖਣਾ, ਚਿਹਰੇ ਤੇ ਦਾੜਾ ਵੇਖਣਾ, ਸਾਧ ਸੰਗਤ ਸਿਰ ਦੇ ਉੱਤੇ ਕੇਸ ਵੇਖਣੇ, ਕਿਸੇ ਦੀ ਦਸਤਾਰ ਖੁੱਲੀ ਪਈ ਹੈ, ਕਿਸੇ ਦਾ ਸਾਧ ਸੰਗਤ ਸਰੀਰ ਜ਼ਖਮਾਂ ਦੇ ਨਾਲ ਭਰਿਆ ਪਿਆ ਹੈ। ਤੇ ਇਸ ਤਰ੍ਹਾਂ ਸਰੀਰਾਂ ਦੀ ਪਛਾਣ ਕਰਕੇ ਅਜੇ 5-7 ਸਰੀਰ ਇਕੱਠੇ ਕੀਤੇ ਸਨ ਤੇ ਜਿਹੜੇ ਆਲੇ ਦੁਆਲੇ ਕੈਂਪ ਲਾਈ, ਮੁਗਲ ਤੇ ਪਹਾੜੀ ਫੌਜ ਬੈਠੀ ਹੈ, ਉਹ ਵੇਖਦੇ ਹੈ ਕਿ ਆ ਚਾਨਣ ਆ ਦੀਵਾ ਲੈ ਕੇ ਕੌਣ ਤੁਰਿਆ ਫਿਰਦਾ ਹੈ। ਪਹਿਲਾਂ ਤਾਂ ਹਿੰਮਤ ਨਹੀਂ ਪੈਂਦੀ, ਡਰ ਲੱਗਦਾ ਹੈ ਤੇ ਸਾਧ ਸੰਗਤ ਫਿਰ ਹਿੰਮਤ ਕਰਕੇ ਜਦੋਂ ਉਹ ਮੁਗਲ ਸਿਪਾਹੀ ਨੇੜੇ ਆਉਂਦੇ ਹੈ, ਮਸਾਲ ਲੈ ਕੇ ਨੇੜੇ ਆਉਂਦੇ ਹੈ, ਚਾਨਣਾ ਕਰਦੇ ਹੈ, ਵੇਖਦੇ ਹੈ ਇੱਕ ਬੀਬੀ ਹੈ ਤੇ ਲੱਕੜਾਂ ਚਿਣ ਕੇ ਇੱਕ ਅੰਗੀਠਾ ਚਿਖਾ ਤਿਆਰ ਕੀਤੀ ਹੈ, ਪੰਜ ਸੱਤ ਸਿੰਘਾਂ ਦੇ ਸਰੀਰ ਰੱਖੇ ਹੋਏ ਨੇ ਅਤੇ ਸਾਧ ਸੰਗਤ ਉਹਨਾਂ ਸਰੀਰਾਂ ਨੂੰ ਪਾਠ ਕਰਕੇ ਕੀਰਤਨ ਸੁਹੇਲੇ ਦਾ ਅੱਗ ਵਿਖਾ ਰਹੀ ਹੈ, ਚੰਡਾ ਲਾ ਰਹੀ ਹੈ ਬੀਬੀ। ਅਤੇ ਉਸ ਵੇਲੇ ਮੁਗਲ ਕੋਲ ਆ ਗਏ, ਉੱਧਰੋਂ ਚਿਖਾ ਨੂੰ ਅੱਗ ਵਿਖਾਈ, ਉੱਧਰੋਂ ਮੁਗਲ ਕੋਲ ਆ ਗਏ, ਕਹਿਣ ਲੱਗੇ ਕੌਣ ਹੈ ਤੂੰ? ਜਵਾਬ ਦਿੱਤਾ ਕੀ ਆਖਿਆ? ਆਖਣ ਲੱਗੀ ਮੈਂ ਕਲਗੀਧਰ ਦੀ ਧੀ ਹਾਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੁੱਤਰੀ ਹਾਂ। ਆ ਜਵਾਬ ਦਿੱਤਾ ਹੈ, ਸਾਡਾ ਵੀ ਇਹ ਜਵਾਬ ਬਣ ਜਾਵੇ ਤੇ ਸਾਧ ਸੰਗਤ ਆ ਜਿਹੜੇ ਅੱਜ ਦੇ ਜ਼ਮਾਨੇ 'ਚ ਦੁਨੇ ਬਣੇ ਫਿਰਦੇ ਨੇ ਨਾ ਪਖੰਡੀ, ਇਹ ਆਪਣੇ ਆਪ ਸਾਧ ਸੰਗਤ ਭੱਜ ਜਾਣ ਸਾਰੇ, ਇਹਨਾਂ ਨੂੰ ਰਾਹ ਨਾ ਲੱਭੇ। ਜੇ ਅਸੀਂ ਆਖੀਏ ਕਿ ਸਾਡਾ ਪਿਤਾ ਕਲਗੀਆਂ ਵਾਲਾ ਹੈ ਤੇ ਸਾਧ ਸੰਗਤ ਪਖੰਡੀਆਂ ਨੂੰ ਆਪੇ ਹੀ ਭੱਜਣਾ ਪੈ ਜਾਣਗੀਆਂ। ਕੀ ਆਖਿਆ ਉਹ ਬੀਬੀ ਨੇ? ਉਹ ਮੈਂ ਧੀ ਹਾਂ ਕਲਗੀਆਂ ਵਾਲੇ ਦੀ, ਧੀ ਹਾਂ ਕਲਗੀਆਂ ਵਾਲੇ ਦੀ, ਧੀ ਹਾਂ ਕਲਗੀਆਂ ਵਾਲੇ ਦੀ, ਧੀਹਾਂ ਕਲਗੀਆਂ ਵਾਲੇ ਦੀ, ਮਾਤਾ ਸਾਹਿਬ ਕੌਰ ਦੀ ਜਾਈ, ਧੀਹਾਂ ਕਲਗੀਆਂ ਵਾਲੇ ਦੀ, ਧੀਹਾਂ ਕਲਗੀਆਂ ਵਾਲੇ ਦੀ, ਮੈਂ ਧੀਹਾਂ ਕਲਗੀਆਂ ਵਾਲੇ ਦੀ। ਮਾਤਾ ਸਾਹਿਬ ਕੌਰ ਦੀ ਜਾਈ, ਧੀਹਾਂ ਕਲਗੀਆਂ ਵਾਲੇ ਦੀ, ਧੀਹਾਂ ਕਲਗੀਆਂ ਵਾਲੇ ਦੀ, ਜਵਾਬ ਦਿੱਤਾ ਮੈਂ ਕਲਗੀਧਰ ਦੀ ਧੀ ਹਾਂ। ਤੇ ਸਾਧ ਸੰਗਤ ਪਤਾ ਲੱਗ ਗਿਆ ਉਹਨਾਂ ਮੁਗਲਾਂ ਨੂੰ ਵੀ ਇਹ ਗੁਰੂ ਕੀ ਸਿੱਖ ਹੈ। ਤੇ ਸਾਧ ਸੰਗਤ ਆਖਣ ਲੱਗੇ ਤੈਨੂੰ ਭੈਣ ਹੀ ਆਉਂਦਾ, ਤੈਨੂੰ ਡਰ ਨਹੀਂ ਲੱਗਦਾ? ਕਿਹੜਾ ਪਿੰਡ ਹੈ ਰਾਏਪੁਰ, ਅੱਧੀ ਰਾਤ ਨੂੰ ਤੇ ਆ ਮੈਦਾਨੇ ਜੰਗ ਦੇ ਵਿੱਚ ਆ ਸਿੰਘਾਂ ਦੇ ਸਰੀਰ ਚੁੱਕ ਕੇ ਇਕੱਠੇ ਕਰਕੇ ਸੰਸਕਾਰ ਕਰ ਰਹੀ ਹੈ, ਤੈਨੂੰ ਭੈ ਨਹੀਂ ਆਉਂਦਾ, ਡਰ ਨਹੀਂ ਲੱਗਦਾ? ਤੇ ਸਾਧ ਸੰਗਤ ਉਹ ਆਖਣ ਲੱਗੀ ਡਰ ਤੇ ਤਾਂ ਲੱਗੇ ਨਾ ਜੇ ਕੋਈ ਮਾੜਾ ਕੰਮ ਕਰਨਾ ਹੋਵੇ, ਇਹ ਤੇ ਸੇਵਾ ਹੈ, ਮੇਰੇ ਸਤਿਗੁਰੂ ਦੇ ਪੁੱਤਰਾਂ ਨੇ, ਸਤਿਗੁਰੂ ਦੇ ਪਿਆਰਿਆਂ ਨੇ ਐਡੀ ਸੇਵਾ ਕਰ ਦਿੱਤੀ ਤੇ ਅਸੀਂ ਘਰ ਤੋਂ ਚੱਲ ਕੇ ਆ ਕੇ ਕੀ ਉਹਨਾਂ ਦੇ ਸਰੀਰਾਂ ਦਾ ਵੀ ਸੰਸਕਾਰ ਨਹੀਂ ਕਰ ਸਕਦੇ? ਸਾਧ ਸੰਗਤ ਕਹਿਣ ਲੱਗੀ ਡਰ ਤਾਂ ਲੱਗੇ ਜੇ ਕੋਈ ਕਰਮ ਮਾੜਾ ਕਰਨਾ ਹੋਵੇ, ਤੇ ਬਾਣੀ ਕਹਿੰਦੀ ਹੈ ਜਿਹੜੇ ਨਿਰਭਉ ਦੇ ਨਾਲ ਜੁੜ ਜਾਂਦੇ ਆ ਉਹਨਾਂ ਦਾ ਭੈ ਖਤਮ ਹੋ ਜਾਂਦਾ। ਵਾਹਿਗੁਰੂ ਜਿਹੋ ਜਿਹਾ ਆਪ ਹੈ ਨਾ, ਉਹੋ ਜਿਹੇ ਗੁਣ ਪੈਦਾ ਕਰ ਦਿੰਦਾ ਆਪਣੇ ਪਿਆਰਿਆਂ ਵਿੱਚ। ਕੋਈ ਕੋਲਾ ਚੁੱਕੇਗਾ ਹੱਥ ਨੂੰ ਕਾਲਖ ਲੱਗ ਜਾਵੇਗੀ, ਕੋਈ ਗੁਲਾਬ ਦਾ ਫੁੱਲ ਚੁੱਕੇਗਾ ਤੇ ਹੱਥ ਵਿੱਚੋਂ ਮਹਿਕ ਆਉਣ ਲੱਗ ਜਾਵੇ। ਜੇ ਉਹ ਜੀ ਸੰਗਤ ਮਿਲੀ, ਉਹੋ ਜੀ ਰੰਗਤ ਚੜ ਗਈ, ਸਾਧ ਸੰਗਤ ਜਿਹੜੇ ਅਕਾਲ ਪੁਰਖ ਦੇ ਨਾਲ ਜੁੜੇ ਤੇ ਉਹਨਾਂ ਦੇ ਵਿੱਚ ਉਹ ਅਕਾਲ ਪੁਰਖ ਵਾਲੇ ਗੁਣ ਪੈਦਾ ਹੋ ਗਏ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹਾ। ਸੋ ਇਸ ਤਰ੍ਹਾਂ ਬੀਬੀ ਸ਼ਰਨ ਕੌਰ ਨੇ ਜਵਾਬ ਦਿੱਤਾ ਤੇ ਸਾਧ ਸੰਗਤ ਉਹਨਾਂ ਮੁਗਲਾਂ ਨੇ ਤੇਗਾਂ ਧੂਲੀਆਂ ਮਿਆਨ ਦੇ ਵਿੱਚੋਂ ਬੇਦਰਦ ਬੇਰਹਿਮ ਤੇ 6-7 ਜਾਣੇ ਟੁੱਟ ਕੇ ਪੈ ਗਏ ਤੇ ਬੀਬੀ ਸ਼ਰਨ ਕੌਰ ਕੋਲ ਵੀ ਸਾਧ ਸੰਗਤ ਸ੍ਰੀ ਸਾਹਿਬ ਅੰਮ੍ਰਿਤ ਛਕਿਆ ਤੇ ਅੱਗੋਂ ਜਿੰਨਾ ਚਿਰ ਲੜ ਸਕਦੀ ਸੀ ਲੜੀ, 5-7 ਜਾਣਿਆਂ ਨੂੰ ਮੌਤ ਦੇ ਘਾਟ ਨਰਕਾਂ ਵੱਲ ਨੂੰ ਤੋਰਿਆ ਤੇ ਅਖੀਰ ਫੱਟ ਖਾ ਕੇ ਜ਼ਖਮੀ ਹੋ ਕੇ ਧਰਤੀ 'ਤੇ ਡਿੱਗੀ ਤੇ ਸਾਧ ਸੰਗਤ ਅੱਧ ਬੇਹੋਸ਼ੀ ਦੀ ਹਾਲਤ ਦੇ ਵਿੱਚ ਅਜੇ ਪੂਰੀ ਤਰ੍ਹਾਂ ਪ੍ਰਾਣ ਨਹੀਂ ਨਿਕਲੇ, ਉਸ ਜਲਦੇ ਹੋਏ ਅੰਗੀਠੇ ਦੇ ਵਿੱਚ ਬੀਬੀ ਸ਼ਰਨ ਕੌਰ ਦਾ ਸਰੀਰ ਸੁੱਟ ਦਿੱਤਾ ਉਹਨਾਂ ਜ਼ਾਲਮਾਂ ਨੇ। ਜਿਉਂਦੇ ਜੀ ਚਿਖਾ ਦੇ ਵਿੱਚ ਸਰੀਰ ਸੁੱਟ ਦਿੱਤਾ ਤੇ ਸਾਧ ਸੰਗਤ ਚਿਖਾ ਨੂੰ ਸੜਨ ਵੀ ਨਹੀਂ ਦਿੱਤਾ ਕਿ ਅੱਗ ਬਲ ਜਾਵੇ। ਛੇਤੀ ਦੇਣੇ ਸਾਧ ਸੰਗਤ ਅੱਗ ਬੁਝਾ ਦਿੱਤੀ, ਅੱਧ ਸੜੇ ਸਰੀਰ ਪਏ। ਸੋ ਇਹ ਹੈ ਪਾਪੀਆਂ ਦਾ ਜ਼ੁਲਮ। ਤੇ ਅਗਲਾ ਦਿਨ ਆਇਆ ਚੜਿਆ, ਦੋ ਭਰਾ ਸੱਕੇ, ਭਾਈ ਰਾਮਾ ਭਾਈ ਤਲੋਕਾ ਮਾਲਵੇ ਦੇ ਰਹਿਣ ਵਾਲੇ ਸੱਕੇ ਭਰਾ ਮਨ ਦੇ ਵਿੱਚ ਇਹ ਆਸ ਲੈ ਕੇ ਕਿ ਸਰਹੰਦ ਵਾਲੇ ਸੂਬੇ ਦੇ ਹਾਲਾ ਦੇ ਕੇ ਆਵਾਂਗੇ, ਮਾਮਲਾ ਜ਼ਮੀਨ ਦਾ ਮਾਮਲਾ ਤਾਰਨ ਗਏ। ਤੇ ਜਦੋਂ ਉੱਥੇ ਗਏ ਤੇ ਸਾਧ ਸੰਗਤ ਉੱਥੇ ਜਾ ਕੇ ਪਤਾ ਲੱਗਿਆ ਕਿ ਇੱਥੋਂ ਦਾ ਮਾਮਲਾ ਕੁਝ ਹੋਰ ਹੀ ਹੈ। ਪਤਾ ਲੱਗਿਆ ਕਿ ਸਰਸਾ ਤੇ ਵਿਛੋੜੇ ਪਏ, ਚਮਕੌਰ ਸਾਹਿਬ ਘੇਰਾ ਪਿਆ ਤੇ ਸਤਿਗੁਰਾਂ ਦੀ ਮਾਤਾ ਤੇ ਛੋਟੇ ਸਾਹਿਬਜ਼ਾਦਿਆਂ ਦਾ ਸਰਹੰਦ ਵਾਲੇ ਸੂਬੇ ਨੇ ਆਪਣੇ ਕੋਲ ਬੰਦੀ ਬਣਾ ਕੇ ਰੱਖ ਲਿਆ। ਤੇ ਸਾਧ ਸੰਗਤ ਮਨ ਦੇ ਵਿੱਚ ਫਿਰ ਖਿਆਲ ਆਇਆ ਕਿ ਮਨਾ ਜ਼ਿੰਦਗੀ ਤਾਂ ਸਾਰੀ ਜਿਉਂਦੇ ਹੈ, ਕੁਝ ਐਸਾ ਕਰ ਜਿਹਦੇ ਨਾਲ ਜੀਵਨ ਦੇ ਕਿਸੇ ਹਿੱਸੇ ਦੇ ਉੱਤੇ ਅਸੀਂ ਆਪਣੀ ਮੋਹਰ ਲਾ ਜਾਈਏ। ਕਦੇ ਖਿਆਲ ਕਰਿਆ ਕਰੋ, ਵਿਚਾਰਵਾਨ ਸੰਗਤ ਬੈਠੀ ਹੈ, ਜਿਉਂਦੇ ਆਪਾਂ ਸਾਰੇ ਹਾਂ, ਤੇ ਹਿਸਾਬ ਕਰਿਆ ਕਰੋ ਬੀਤੇ ਸਮੇਂ 'ਤੇ ਕਿ ਜ਼ਿੰਦਗੀ ਦੇ ਕਿਸੇ ਹਿੱਸੇ 'ਤੇ ਕੋਈ ਇਹੋ ਜਿਹੀ ਮੋਹਰ ਆਪਾਂ ਲਾਈ ਹੈ ਕਿ ਦੁਨੀਆ ਸਾਨੂੰ ਯਾਦ ਰੱਖੇ। ਨਹੀਂ ਤਾਂ ਬਾਣੀ ਕਹਿੰਦੀ ਹੈ, ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ ਪੇਟ ਭਰਿਓ, ਪਸ਼ੂਆ ਜੈਸੇ ਸੋਇਓ, ਮਾਨੁਖ ਜਨਮ ਹੈ ਹਾਰਿਓ। ਬਾਣੀ ਕਹਿੰਦੀ ਹੈ ਧਰਮ ਵਿਸਾਰ ਕੇ ਤੇ ਫਿਰ ਢਿੱਡ ਭਰਿਆ ਤੇ ਸੌਂ ਗਿਆ ਤੇ ਫਿਰ ਪਸ਼ੂ ਤੇ ਤੇਰੇ ਵਿੱਚ ਅੰਤਰ ਕੀ ਰਹਿ ਗਿਆ? ਉਹ ਚੰਗਾ ਹੈ ਪਸ਼ੂ ਮਿਲੇ ਵਡਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਉਹ ਪਸ਼ੂ ਚੰਗਾ, ਉਹਨੂੰ ਵਡਿਆਈ ਮਿਲ ਗਈ, ਖਾਧਾ ਕੀ ਹੈ ਸੁੱਕੇ ਕੱਖ, ਦਿੱਤਾ ਅੰਮ੍ਰਿਤ ਸਮਾਨ ਦੁੱਧ। ਤੇ ਆਪਾਂ 36 ਪਦਾਰਥ ਛੱਤੀਆਂ 'ਤੇ ਵੀ ਨਹੀਂ ਰੱਜਦੇ, ਆਖਦੇ ਹਾਂ ਅਜੇ ਝਟਕਾ ਖਾਣਾ ਹੈ। ਝਟਕਾ ਸ਼ਬਦ ਸਾਧ ਸੰਗਤ ਨਾਂ 'ਤੇ ਗੁਰਬਾਣੀ ਵਿੱਚ ਆਇਆ ਕਿਤੇ ਵੀ। ਅਤੇ ਗੁਰਬਾਣੀ ਤੋਂ ਬਾਅਦ ਦੂਜਾ ਜਿਹੜਾ ਸਭ ਤੋਂ ਵੱਡਾ ਸਿੱਖ ਧਰਮ ਦੇ ਵਿੱਚ ਪ੍ਰਮਾਣ ਮੰਨਿਆ ਜਾਂਦਾ ਉਹ ਭਾਈ ਗੁਰਦਾਸ ਦੀਆਂ ਵਾਰਾਂ ਨੇ ਅਤੇ ਸਵਈਏ ਨੇ। ਨਾ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਆਇਆ, ਨਾ ਸਵਈਆਂ ਵਿੱਚ ਆਇਆ, ਅਤੇ ਨਾ ਹੀ ਹੋਰ ਗ੍ਰੰਥਾਂ ਵਿੱਚ ਆਇਆ। ਮਹਾਨ ਕੋਸ਼ ਦੇ ਵਿੱਚ ਝਟਕੇ ਦਾ ਜ਼ਿਕਰ ਜ਼ਰੂਰ ਆਇਆ, ਮਹਾਨ ਕੋਸ਼ ਤਾਂ ਕਾਫੀ ਸਮਾਂ ਬਾਅਦ 'ਚ 1900 ਤੋਂ ਬਾਅਦ ਵਿੱਚ ਲਿਖਿਆ ਗਿਆ ਅਤੇ ਜਾਂ ਜਿਹੜੇ 1900 ਦੇ ਨੇੜੇ ਤੇੜੇ ਗ੍ਰੰਥ ਲਿਖੇ ਗਏ ਹੈ ਉਹਨਾਂ 'ਚ ਝਟਕਾ ਸ਼ਬਦ ਆਇਆ। ਸ਼ਾਇਦ ਉਦੋਂ ਕੁਝ ਲੋਕ ਸਾਧ ਸੰਗਤ ਖਾਣ ਦੇ ਆਦੀ ਹੋ ਗਏ ਹੋਣੇ। ਇਤਿਹਾਸਕਾਰਾਂ ਨੇ ਇਤਿਹਾਸ ਆਪਣੀ ਮਰਜ਼ੀ ਮੁਤਾਬਕ ਲਿਖਿਆ ਹੈ ਅਤੇ ਜਿਸ ਤਰ੍ਹਾਂ ਦੀ ਉਹਨਾਂ ਦੀ ਆਪਣੀ ਬਿਰਤੀ ਹੁੰਦੀ ਸੀ ਕਈ ਵਾਰ ਉਹ ਚੀਜ਼ਾਂ ਸਾਧ ਸੰਗਤ ਇਤਿਹਾਸ ਵਿੱਚ ਲਿਖ ਦਿੰਦੇ ਵੀ ਸਾਨੂੰ ਵੀ ਖੁੱਲ੍ਹ ਮਿਲੀ ਰਹੇ। ਅਤੇ ਆਪਾਂ ਆਖ ਦਿੰਦੇ ਮਹਾਰਾਜ ਨੇ ਸ਼ਿਕਾਰ ਖੇਡਿਆ, ਉਹ ਸਤਿਗੁਰਾਂ ਨੇ ਤੇ ਉਧਾਰ ਕੀਤਾ ਮੂਲੇ ਖੱਤਰੀ ਵਰਗਿਆਂ ਦਾ, ਸਤਿਗੁਰਾਂ ਨੇ ਤੇ ਉਧਾਰ ਕੀਤਾ। ਹੁਣ ਸਤਿਗੁਰੂ ਜੇ ਮਾਰਨ ਦੇ ਸਮਰੱਥ ਸੀ ਤੇ ਜਵਾਲਣ ਦੇ ਜਿਉਂਦੇ ਕਰਨ ਦੇ ਵੀ ਸਮਰੱਥ ਸੀ, ਜੇ ਤੇ ਆਪਣੇ ਵਿੱਚ ਇਹ ਪਾਵਰ ਹੈ ਫਿਰ ਤੇ ਜੀਵਾਂ ਨੂੰ ਮਾਰੋ। ਉਹ ਕਹਿੰਦੇ ਸਾਗ ਤੇ ਮਾਸ ਵਿੱਚ ਕੋਈ ਅੰਤਰ ਨਹੀਂ। ਉਹ ਜਦੋਂ ਆਪਾਂ ਸਾਗ ਨੂੰ ਮਰੋੜਦੇ ਹਾਂ ਕਦੇ ਉਹਨੇ ਚੀਕ ਮਾਰੀ ਹੈ, ਕਦੇ ਰੋਇਆ, ਉਹ ਖਾਣ ਵਾਸਤੇ ਬਣਿਆ ਹੈ। ਅਤੇ ਸਾਧ ਸੰਗਤ ਜਿਹੜਾ ਜੀਵ ਹੈ ਭਾਵੇਂ ਉਹ ਕੋਈ ਮੁਰਗਾ ਕੁੱਕੜ ਹੈ, ਭਾਵੇਂ ਕੋਈ ਬੱਕਰੀ, ਭਾਵੇਂ ਕੋਈ ਸਾਧ ਸੰਗਤ ਸੂਰ ਹੈ, ਉਹਦੇ ਵਿੱਚ ਆਪਣੇ ਵਾਂਗੂ ਜਾਨ ਹੈ, ਸੰਵੇਦਨਾ ਹੈ, ਉਹਦੇ ਵਿੱਚ ਭਾਵਨਾ ਹੈ,